सभी कुछ ते फिर देर किस गल दी आज जी जाओ रियल कैनेडियन सुपर स्टोर।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀ ਜੀ, ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
770 ਅਤੇ ਇੰਟਰਨੈਸ਼ਨਲ ਬੁਲੇਟਿਨ ਨਾਲ ਹਾਜ਼ਰ ਹਾਂ, ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਇੱਕ ਪਲ ਵਿੱਚ ਢਹਿ ਗਿਆ 47 ਸਾਲਾਂ ਦਾ ਇਤਿਹਾਸ, ਕੀ ਹੈ ਬਾਲਟੀਮੋਰ ਬ੍ਰਿਜ ਦੀ ਖਾਸੀਅਤ। ਨਹੀਂ ਬਾਜ ਆਇਆ ਅਮਰੀਕਾ, ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਕਾਂਗਰਸ ਦੇ ਫਰੀਜ ਖਾਤਿਆਂ ਦਾ ਚੁੱਕਿਆ ਮੁੱਦਾ। ਬਰਤਾਨਵੀ ਮਾਹਿਰਾਂ ਵੱਲੋਂ ਸ਼ੋਭਾ ਸਿੰਘ ਆਰਟ ਗੈਲਰੀ ਦੀ ਬਹਾਲੀ ਦਾ ਕੰਮ ਮੁਕੰਮਲ। ਬ੍ਰਿਟੇਨ ਦੀ ਅਦਾਲਤ ਨੇ ਨੀਰਵ ਮੋਦੀ ਦੇ ਲੰਡਨ ਸਥਿਤ ਆਲੀਸ਼ਾਨ ਫਲੈਟ ਨੂੰ ਵੇਚਣ ਦੀ ਦਿੱਤੀ ਇਜਾਜ਼ਤ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਮੰਗਲਵਾਰ 26 ਮਾਰਚ ਦਾ ਦਿਨ ਹੁਣ ਅਮਰੀਕਾ ਦੇ ਇਤਿਹਾਸ ਦਾ ਇਤਿਹਾਸਿਕ ਦਿਨ ਬਣ ਗਿਆ ਹੈ। ਮੰਗਲਵਾਰ ਨੂੰ ਜਦੋਂ ਬਾਲਟੀਮੋਰ ਦੇ ਫ੍ਰਾਂਸਿਸ ਸਕੌਟ ਕੀ ਬ੍ਰਿਜ ਨਾਲ ਇੱਕ ਮਾਲਵਾਹਕ ਜਹਾਜ਼ ਟਕਰਾ ਗਿਆ। ਜਿਵੇਂ ਹੀ ਜਹਾਜ਼ ਪੁਲ ਨਾਲ ਟਕਰਾਇਆ, ਪੂਰਾ ਹੀ ਬ੍ਰਿਜ ਤਾਸ਼ ਕੇ ਡੇਕ ਵਾਂਗ ਢਹਿ ਗਿਆ। ਇਸ ਨਾਲ ਅਮਰੀਕੀ ਇਤਿਹਾਸ ਦਾ ਇੱਕ ਪ੍ਰਤੀਕ ਨਸ਼ਟ ਹੋ ਗਿਆ। ਮੰਗਲਵਾਰ ਨੂੰ ਜਦੋਂ ਇੱਕ ਮੰਗਲਵਾਹਕ ਜਹਾਜ਼ ਬਾਲਟੀਮੋਰ ਬ੍ਰਿਜ ਨਾਲ ਟਕਰਾ ਗਿਆ ਤੇ ਇਸ ਤੋਂ ਬਾਅਦ ਪੂਰਾ ਪੁਲ ਢਹਿ ਗਿਆ। ਇਸ ਪੁਲ ਦਾ ਡਿੱਗਣਾ ਸਿਰਫ ਕਿਸੇ ਢਾਂਚੇ ਦਾ ਢਹਿ ਜਾਣਾ ਨਹੀਂ ਹੈ, ਇਸ ਪੁਲ ਵਿੱਚ ਅਮਰੀਕਾ ਦਾ 47 ਸਾਲ ਦਾ ਇਤਿਹਾਸ ਸੀ ਜੋ ਹੁਣ ਗਾਇਬ ਹੋ ਕੇ ਪਾਣੀ ਵਿੱਚ ਡੁੱਬ ਗਿਆ ਹੈ। ਆਓ ਜਾਣਦੇ ਹਾਂ ਇਸ ਹਾਦਸੇ ਚ ਹੁਣ ਤੱਕ ਕੀ ਹੋਇਆ ਤੇ ਇਸ ਪੁਲ ਦਾ ਇਤਿਹਾਸ ਕੀ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਡੈਲੀ ਨਾਮ ਦਾ ਇੱਕ ਮਾਲ ਵਾਹਕ ਜਹਾਜ਼ ਬਾਲਟੀਮੋਰ ਦੇ ਫ੍ਰਾਂਸਿਸ ਸਕੌਟ ਕੀ ਬ੍ਰਿਜ ਦੇ ਖੰਭਿਆਂ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਪੁਲ ਦਾ ਪੂਰਾ ਢਾਂਚਾ ਪਾਣੀ ਵਿੱਚ ਡਿੱਗ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲ ਨਾਲ ਟਕਰਾਉਣ ਤੋਂ ਪਹਿਲਾਂ ਜਹਾਜ਼ ਦੀਆਂ ਲਾਈਟਾਂ ਬੰਦ ਹੋ ਗਈਆਂ ਸਨ ਅਤੇ ਜਹਾਜ਼ ਆਪਣਾ ਰਸਤਾ ਭਟਕ ਗਿਆ ਸੀ। ਮੈਰੀਲੈਂਡ ਦੇ ਗਵਰਨਰ ਵੇਸ ਮੂਰ ਨੇ ਕਿਹਾ ਕਿ ਜਹਾਜ਼ ਦੇ ਚਾਲਕ ਦਲ ਨੂੰ ਪੁਲ ਨਾਲ ਟਕਰਾਉਣ ਤੋਂ ਪਹਿਲਾਂ ਜਹਾਜ਼ ਦੇ ਟਿਕਾਣੇ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ, ਜਿਸ ਨਾਲ ਅਧਿਕਾਰੀਆਂ ਨੂੰ ਪੁਲ ਪਾਰ ਕਰਨ ਤੋਂ ਆਉਣ ਵਾਲੇ ਆਵਾਜਾਈ ਨੂੰ ਰੋਕਣ ਦੀ ਇਜਾਜ਼ਤ ਦਿੱਤੀ ਗਈ ਸੀ। ਨਿਊਜ਼ ਏਜੰਸੀ ਰਾਇਟਰਸ ਮੁਤਾਬਕ ਜਦੋਂ ਇਹ ਪੁਲ ਡਿੱਗ ਗਿਆ ਉਸ ਸਮੇਂ 8 ਲੋਕ ਮੌਜੂਦ ਸਨ। ਫਾਇਰ ਅਧਿਕਾਰੀਆਂ ਤੇ ਮੈਡੀਕਲ ਸੈਂਟਰ ਨੇ ਕਿਹਾ ਕਿ ਘੱਟੋ ਘੱਟ 2 ਲੋਕਾਂ ਨੂੰ ਬਚਾਇਆ ਗਿਆ, ਜਿਨ੍ਹਾਂ ਵਿਚੋਂ ਇਕ ਨੂੰ ਹਸਪਤਾਲ ਲਿਜਾਇਆ ਗਿਆ। ਜਾਂਚ ਅਧਿਕਾਰੀ ਅਜੇ ਪਤਾ ਲਗਾਉਣ ਚ ਲੱਗੇ ਹੋਏ ਨੇ ਕਿ ਹਾਦਸਾ ਕਿਵੇਂ ਵਾਪਰਿਆ। ਇਸ ਦੇ ਨਾਲ ਹੀ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਇਸ ਗੱਲ ਦੀ ਜਾਂਚ ਕਰੇਗੀ ਕਿ ਪੁਲ ਕਿਵੇਂ ਬਣਿਆ ਤੇ ਢਾਂਚੇ ਦੀ ਵੀ ਜਾਂਚ ਕੀਤੀ ਜਾਵੇਗੀ। NTSB ਦੀ ਚੇਅਰ ਜੈਨੀਫਰ ਹੁਮੇਂਡੀ ਨੇ ਕਿਹਾ ਕਿ ਇਹ ਨਿਰਧਾਰਿਤ ਕਰਨ ਵਿਚ ਸਮਾਂ ਲਵੇਗਾ ਕਿ ਕੀ ਪੁਲ ਨੂੰ ਕਦੇ ਕਿਸੇ ਸੁਰੱਖਿਆ ਕਮੀਆਂ ਲਈ ਫਲੈਗ ਕੀਤਾ ਗਿਆ ਸੀ ਜਾਂ ਨਹੀਂ। ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ। ਭਾਰਤ ਦੇ ਸਖਤ ਇਤਰਾਜ਼ ਦੇ ਬਾਵਜੂਦ ਅਮਰੀਕਾ ਨੇ ਇਕ ਵਾਰ ਫਿਰ ਭਾਰਤ ਦੇ ਅੰਦਰੂਨੀ ਮਾਮਲੇ ਤੇ ਟਿੱਪਣੀ ਕੀਤੀ ਹੈ। ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਅਤੇ ਹੁਣ ਕਾਂਗਰਸ ਪਾਰਟੀ ਦੇ ਬੈਂਕ ਖਾਤੇ ਨੂੰ ਫਰੀਜ਼ ਕਰਨ ਬਾਰੇ ਅਮਰੀਕਾ ਨੇ ਆਪਣੀ ਰਾਏ ਜ਼ਾਹਿਰ ਕੀਤੀ ਹੈ। ਅਮਰੀਕਾ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਕਿ ਅਮਰੀਕਾ ਹਰ ਮੁੱਦੇ ਲਈ ਨਿਰਪੱਖ, ਪਾਰਦਰਸ਼ੀ ਅਤੇ ਸਮੇਂ ਸਿਰ ਕਾਨੂੰਨੀ ਪ੍ਰੀਖਿਆਵਾਂ ਨੂੰ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਕਿਹਾ ਉਹ ਕਿਸੇ ਨਿੱਜੀ ਕੂਟਨੀਤਿਕ ਗੱਲਬਾਤ ਦੀ ਗੱਲ ਨਹੀਂ ਕਰ ਰਹੇ ਹਨ, ਪਰ ਉਹ ਯਕੀਨੀ ਤੌਰ ਤੇ ਨਿਰਪੱਖ, ਪਾਰਦਰਸ਼ੀ ਅਤੇ ਸਮੇਂ ਸਿਰ ਕਾਨੂੰਨੀ ਪ੍ਰੀਖਿਆਵਾਂ ਨੂੰ ਉਤਸ਼ਾਹਿਤ ਕਰਦੇ ਹਨ। ਏਜੰਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਬਿਆਨ ਦੇ ਚੁੱਕਾ ਹੈ। ਅਮਰੀਕਾ ਦੀ ਟਿੱਪਣੀ ਤੋਂ ਬਾਅਦ ਭਾਰਤ ਨੇ ਇਸ ਮੁੱਦੇ ਤੇ ਸਖ਼ਤ ਵਿਰੋਧ ਦਰਜ ਕਰਵਾਇਆ ਸੀ। ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਅਮਰੀਕੀ ਮਿਸ਼ਨ ਦੀ ਕਾਰਜਕਾਰੀ ਉਪ ਮੁਖੀ ਗਲੋਰੀਆ ਬਾਰਬੇਨਾ ਨੂੰ ਦਿੱਲੀ ਸਥਿਤ ਸਾਊਥ ਬਲਾਕ ਵਿਚ ਸਥਿਤ ਉਨ੍ਹਾਂ ਦੇ ਦਫ਼ਤਰ ਚ ਤਲਬ ਕੀਤਾ ਸੀ। ਇਹ ਮੁਲਾਕਾਤ ਕਰੀਬ 30 ਮਿੰਟ ਤੱਕ ਚੱਲੀ। ਰਿਪੋਰਟ ਵਿਚ ਦੱਸਿਆ ਗਿਆ ਸੀ ਕਿ ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਅਧਿਕਾਰੀ ਨੇ ਮੁੱਖ ਮੰਤਰੀ अरविंद केजरीवाल लई एक निरपक्ष पारदर्शी अते समय सिर कानूनी प्रक्रिया नू उत्साहित कीता सी। इस तो बाद भारती विदेश मंत्रालय ने कहा सी कि भारत अमरीकी विदेश विभाग दे बुलारे दी टिप्पणी ते सख्त इतराज करदा है। विदेश मंत्रालय वालों अगे कहा गया कि कूटनीति विच किसे तो दूजियां दी प्रभुसत्ता अते अंदरूनी मामलियां दा सम्मान करन दी उम्मीद कीती जांदी है। इस तो इलावा लोकतंत्र दे मामले विच ए जिम्मेवारी होर भी वध है। बयान विच कहा गया कि अजिहा ना करना गलत मिसाल कायम कर सकदा है। ते हुण वधदे आं अगली खबर वल। अंतरराष्ट्रीय पद्धर ते प्रसिद्धि प्राप्त कला रिस्ट्रोट यान ब्रांड ते यूके दे प्रसिद्ध विजुअल कलाकार भजन कौर हुंजन ने अंदरेटा स्थित अपनी आर्ट गैलरी विच प्रसिद्ध कलाकार शोभा सिंह अनमोल पेंटिंग नवी रूप फूकन दा काम मुकम्मल कर लिया है। पुरानिया कलाकृतां नूं उन्हां दे असल रूप च बहाल करन दे माहिर एयान ब्रांड ते यूके दे प्रसिद्ध विजुअल कलाकार भजन कौर हुंजन ने कांगड़ा तों 11 किलोमीटर दूर स्थित अंदरेटा स्थित अपनी आर्ट गैलरी च प्रसिद्ध कलाकार शोभा सिंह दियां अनमोल पेंटिंगां च नवी रूह फूकन दा काम मुकम्मल कर रहा है। शोभा सिंह मेमोरियल आर्ट सोसायटी दे मैंबरां ते साथी कलाकारां ने उन्हां दे विलखण योगदान नूं देखदियां इक सम्मान समागम दौरान दोवां माहिरां नूं सम्मानित भी कीता। 10 दिनां दी म्याद च कौमांतरी प्रसिद्ध प्राप्त दोवां कलाकारां ने 2012 ते 2014 च अपणियां पिछलियां फेरियां दे आधार ते गैलरी च चल रहे सांभ संभाल दे काम नूं सावधानी नाल कीता। ईमान ब्रांड ने शोभा सिंह द्वारा 1975 च बनाई गुरु तेग बहादुर दी मशहूर पेंटिंग ते अपनी मुहारत केंद्रित कीती। कई त्रेड़ां ते पेंट दे नुकसान दे बावजूद पेंटिंग नूं इस दी असल प्राचीन शान बहाल करन लई सफल कोशिश कीती गई। पेचीदगियां दे बावजूद एयान ने फ्लेकिंग पेंट दे नुकसान ते पीले रंग दे वार्निश वर्गे मुद्दियां ते टिप्पणी कीती। दुनिया भर च कला संग्रह ते काम करन वाले ए दोवें कलाकार 4 दहाकियां दा तजर्बा रखदे हन। एयान ने सिख गुरुआं दियां सिखियावां नूं डूंघाई नाल वाचिया ते मरहूम कलाकार दी मुहारत दे प्रमाण वजों पेंटिंगां दे मुल्लां ते जोर दिंदियां इस चुनौतीपूर्ण पुनर निर्माण नूं मुकम्मल कीता। भजन हुंजन ने गैलरी च प्रदर्शित पेंटिंगां दे एक दर्जन तों वध असल फ्रेमां नूं ध्यान नाल साफ कीता ते मुरम्मत कीती। इस तों इलावा उन्हां कलाकारां दियां पेंटिंगां दी लंबी उमर नूं यकीनी बनाउंदे होए असल रचनावां दियां कई दर्जना स्लाइडां नूं ध्यान नाल साफ कीता। प्रोजेक्ट लई भजन दा अटुट समर्पण इस दी शुरुआत तों ही महत्वपूर्ण रहा है। नियमित देखभाल ते सांभ संभाल दी जरूरत नूं महसूस करदियां जिम्मेवारी ध्यान नाल निभाई। ते हुण वधदे आं अगली खबर वल। ब्रिटेन दी लंडन हाई कोर्ट ने बुधवार नूं पंजाब नेशनल बैंक लोन घोटाले दे दोषी अते हीरा व्यापारी नीरव मोदी द्वारा वरते गए ट्रस्ट दी मलकियत वाले आलीशान फ्लैट नूं वेचण दी इजाजत दे दित्ती है। हालांकि इस नूं 52.5 लाख ब्रिटिश पौंड तो घट च नहीं वेचा जाएगा। जस्टिस मास्टर जेम्स ब्राइटवेल ने सुनवाई की प्रधानगी की जिस विच दक्षण पूर्वी लंडन दी थेमसाइड जेल विच बंद भगौड़े हीरा व्यापारी नीरव मोदी ने ऑनलाइन हिस्सा लिया। अदालत ने इनफोर्समेंट डायरेक्टोरेट दी 103 मैराथन हाउस दी विक्री तो होण वाली रकम नूं ट्रस्ट दियां सारियां जायदादां चुकाउण तो बाद सुरक्षा खाते च रखण दी बेनती नूं स्वीकार कर लिया। ट्राईलैंड ट्रस्ट कंपनी पीटीआई लिमिटेड ने ईडी दी दलील दे बावजूद केंद्रीय लंदन दे मैरीलेबोन खेत्र विच स्थित अपार्टमेंट दी जायदाद वेचण दी इजाजत मंगी सी कि ट्रस्ट दी जायदाद पंजाब नेशनल बैंक विच वड्डे पद्धर ते धोखाधड़ी दी कमाई नाल खरीदी गई सी अते नीरव इस मामले विच हवालगी दी कारवाई दा सामना कर रहा है। मास्टर ब्राइटवेल ने फैसला सुनाया, मैं संतुष्ट हां कि संपत्ति नूं 5.25 मिलियन जां इस तों वध वेचण दी आग्या देना एक उचित फैसला है। उसने ट्रस्ट दी सिरजना नाल संबंधित ईडी दे होर इतराजां दा भी नोटिस लिया जिन्हां नूं इस केस विच संबोधित कीता गया सी। इस पड़ा ते कोई कारवाई नहीं कीती गई। ईडी वालों पेश होए बैरिस्टर हरीश सालवे ने अदालत नूं दस्या कि अंतम लाभपात्री जो कि भारतीय टैक्सदाता हो सकते हैं दे हितां दी रक्षा करन वाले अदारियां दे आधार ते विक्री लई सिद्धांतक तौर ते सहमत होए हन। ते चोणवीं खबरां इक वार फिर तों। एक पल विच ढह गया 47 सालां दा इतिहास, की है बाल्टीमोर ब्रिज दी खासियत। नहीं बाज आया अमरीका, केजरीवाल दी गिरफ्तारी तो बाद हुन कांग्रेस दे फ्रीज खातियां दा चुक्या मुद्दा। बरतानवी माहिरां वल्लों शोभा सिंह आर्ट गैलरी दी बहाली दा काम मुकम्मल। ब्रिटेन दी अदालत ने नीरव मोदी दे लंदन स्थित आलीशान फ्लैट नूं वेचण दी दित्ती इजाजत। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਮੈਨੂੰ ਦਿਓ ਇਜਾਜ਼ਤ, ਧੰਨਵਾਦ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਮਕਾਨ ਤੇ ਘਰ ਵਿਚ ਸੁਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸੁਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸੁਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸੁਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਸ ਰੈਪਰਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ, 647-898-6245। 647-898-6245।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
You're listening to the Current Affairs with Ramanjit Sidhu.
द करंट अफेयर्स ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਯੂਨੀਕ ਸਾਇੰਸ ਦੇ ਪ੍ਰਬੰਧਕ ਮਾਲਕ ਵਿਕਰਮ ਸਿੱਧੂ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਤੇ ਉਹ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਤੇ ਸਿੱਧੂ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਰਮਨਜੀਤ ਜੀ, ਥੈਂਕ ਯੂ ਸੋ ਮਚ ਜੀ।
ਜੀ ਭਾਜੀ, ਤੇ ਭਾਜੀ ਆਪਾਂ ਤੁਹਾਡੇ ਨਾਲ ਹਮੇਸ਼ਾ ਸਾਈਨ ਬੋਰਡ ਦੇ ਉੱਤੇ ਗੱਲ ਕਰਦੇ ਹੁੰਦੇ ਹਾਂ। ਤੁਸੀਂ ਬੜੇ ਯੂਨੀਕ ਕਿਸਮ ਦੇ ਬਣਾਉਂਦੇ ਹੋ, ਹਰ ਭਾਸ਼ਾ ਵਿੱਚ ਹਰ ਤਰ੍ਹਾਂ ਦੇ ਡਿਜ਼ਾਈਨ ਤੁਸੀਂ ਮੁਹੱਈਆ ਕਰਦੇ ਹੋ। ਸਭ ਤੋਂ ਪਹਿਲਾਂ ਤੇ ਤੁਸੀਂ 8 ਸਾਲਾਂ ਤੋਂ ਇਸ ਕਾਰਜ ਦੇ ਵਿੱਚੋਂ, ਥੋੜਾ ਜਿਹਾ ਇੱਕ ਵਾਰੀ ਬਿਓਰਾ ਦਿਓ, ਤੁਸੀਂ ਕੀ ਕੀ ਸੇਵਾਵਾਂ ਦਿੰਦੇ ਹੋ?
ਜੀ ਬਿਲਕੁਲ ਰਮਨਜੀਤ ਜੀ, ਕਿ ਅਸੀਂ ਜਿਹੜੇ ਘਰਾਂ ਦੇ ਬਾਹਰ ਆਪਣੇ ਹਾਊਸ ਨੰਬਰ ਜਾਂ ਸਟਰੀਟ ਨੇਮ ਦੇ ਨਾਲ ਲਾਈਟ ਵਾਲੇ ਸਾਈਨ ਲੱਗਦੇ ਨੇ, ਉਹਨਾਂ ਦੀ ਮੈਨੂਫੈਕਚਰਿੰਗ ਕਰਦੇ ਹਾਂ ਤੇ ਇੰਸਟਾਲ ਕਰਦੇ ਹਾਂ। ਸਾਡਾ ਇਨ ਹਾਊਸ ਸਾਰੀ ਮੈਨੂਫੈਕਚਰਿੰਗ ਹੈਗੀ ਆ ਮਿਸਾਗਰ ਦੇ ਅੰਦਰ।
ਹਾਂਜੀ, ਰਾਈਟ। ਤੇ ਆਪਣਾ ਹੁਣ ਇਹ ਦੱਸਿਆ ਜਾਵੇ ਜੀ, ਮਤਲਬ ਕਿ ਕਿੱਦਾਂ ਦੇ ਸਾਈਨ ਬੋਰਡਸ ਹੁੰਦੇ ਆ? ਜਿਵੇਂ ਤੁਸੀਂ ਵਾਈ ਫਾਈ ਵਾਲੀ ਸਹੂਲਤ ਵੀ ਦੱਸੀ ਸੀ ਕਿ ਉਹਦੇ ਵਿੱਚ ਵੀ ਤੁਸੀਂ ਡਿਵਾਈਸ ਵੀ ਕੁਛ ਇੱਕ ਤੁਹਾਡੇ ਵੱਲ ਆਫਰਸ ਵੀ ਹੁੰਦੀਆਂ ਨੇ, ਥੋੜਾ ਜਿਹਾ ਉਹਦੀ ਵੀ ਜਾਣਕਾਰੀ ਸਾਂਝੀ ਕਰ ਦਿਓ।
ਜੀ ਬਿਲਕੁਲ ਰਮਨ ਜੀ, ਜਿਹੜੇ ਇਹ ਸਾਈਨ ਹੁੰਦੇ ਨੇ ਇਹ ਐਲਈਡੀ ਲਾਈਟ ਲੱਗਦੀ ਇਹਨਾਂ ਦੇ ਪਿੱਛੇ, ਜਿਹੜੇ ਬਹੁਤ ਹੀ ਜ਼ਿਆਦਾ ਘੱਟ ਬਿਜਲੀ ਦੀ ਖਪਤ ਹੁੰਦੀ ਹੈ ਇਹਨਾਂ ਦੇ ਵਿੱਚ, ਤੇ ਉਹਨਾਂ ਦੇ ਨਾਲ ਸਾਨੂੰ ਕਈ ਵਾਰੀ ਦਿੱਕਤ ਆਉਂਦੀ ਹੁੰਦੀ ਸੀ ਕਿ ਰਾਤ ਨੂੰ ਇਹ ਸਾਈਨ ਕੌਣ ਆਨ ਕਰੇਗਾ ਤੇ ਉਸ ਤੋਂ ਬਾਅਦ ਕੌਣ ਬੰਦ ਕਰੇਗਾ। ਤੇ ਅਸੀਂ ਉਸ ਚੀਜ਼ ਦਾ ਇੱਕ ਪੱਕਾ ਹੱਲ ਲੈ ਕੇ ਆਏ ਹਾਂ, ਇਹਦੇ ਨਾਲ ਇੱਕ ਵਾਈ ਫਾਈ ਡਿਵਾਈਸ ਜਿਹੜੀ ਆ ਉਹ ਅਟੈਚ ਕਰਕੇ ਦੇ ਰਹੇ ਹਾਂ, ਜਿਹਦੇ ਨਾਲ ਆਟੋਮੈਟਿਕ ਇਹ ਸਾਈਨ ਆਨ ਹੋ ਜਾ ਕਰੇਗਾ। ਆਟੋਮੈਟਿਕ ਇਹ ਸਾਈਨ ਰਾਤ ਨੂੰ ਜਿੰਨੇ ਵਜੇ ਤੁਸੀਂ ਚਾਹੋਗੇ ਆਫ ਹੋ ਜਾ ਕਰੇਗਾ। ਇਹਦੇ ਵਿੱਚ ਕੁਝ ਹੋਰ ਆਪਸ਼ਨ ਅਸੀਂ ਐਡ ਕੀਤੇ ਨੇ ਜਿਨ੍ਹਾਂ ਦੇ ਵਿੱਚ ਡਿਮਿੰਗ ਆਪਸ਼ਨ ਹੈਗਾ ਕਿ ਜੇ ਤੁਹਾਨੂੰ ਲੱਗ ਰਿਹਾ ਲਾਈਟ ਬਹੁਤ ਜ਼ਿਆਦਾ ਬ੍ਰਾਈਟ ਹੈ ਤੁਸੀਂ ਇਹਨੂੰ ਡਿਮ ਕਰ ਸਕਦੇ ਹੋ, ਡਿਮਰ ਆਪਸ਼ਨ ਇਹਦੇ ਵਿੱਚ ਇਨਕਲੂਡ ਰਹੇਗਾ। ਤੇ ਇਹਦੇ ਵਿੱਚ ਕੁਝ ਫਲਿਕਰਿੰਗ ਮੋਡ ਨੇ, ਜਿਸ ਤਰ੍ਹਾਂ ਕੋਈ ਸੀਜ਼ਨਲ ਕੋਈ ਫੈਸਟੀਵਲ ਆ ਰਿਹਾ ਤੁਸੀਂ ਤੁਹਾਡੀ ਲਾਈਟ ਜਿਹੜੀਆਂ ਨੇ ਫਲਿਕਰ ਕਰਨੀ ਸ਼ੁਰੂ ਕਰ ਦੇਣਗੀਆਂ, ਤੁਹਾਡਾ ਜਿਹੜਾ ਘਰ ਆ ਹੋਰ ਇਫੈਕਟ ਕਰੇਗਾ ਸੀਟ ਦੇ ਉੱਪਰ।
ਜੀ ਬਿਲਕੁਲ। ਤੇ ਇੱਕ ਇਹਦੇ ਵਿੱਚ ਮੈਂ ਹੋਰ ਗੱਲ ਸੀਗੀ, ਕਈ ਵਾਰ ਬੜੀਆਂ ਕਲਰਫੁੱਲ ਵੀ ਹੁੰਦੀ, ਕਲਰ ਵੀ ਚੇਂਜ ਕਰ ਦਿੰਦੀਆਂ ਨੇ ਲਾਈਟਾਂ ਦੇ ਵਿੱਚ, ਇੱਦਾਂ ਦੀ ਵੀ ਆਪਸ਼ਨ ਹੁੰਦੀਆਂ ਨੇ?
ਜੀ ਬਿਲਕੁਲ ਰਮਨ ਜੀ, ਉਹ ਵੀ ਸਾਡੇ ਕੋਲ ਆਪਸ਼ਨ ਹੈ। ਜੇ ਕੋਈ ਕਸਟਮਰ ਸਾਡੇ ਤੋਂ ਉਹ ਵਾਲਾ ਸਾਈਨ ਲਗਾਉਣਾ ਚਾਹੁੰਦਾ ਤਾਂ ਅਸੀਂ ਉਹ ਵੀ ਕਸਟਮਾਈਜ਼ ਕਰ ਸਕਦੇ ਆ, ਕਲਰ ਚੇਂਜਿੰਗ ਲਾਈਟ ਵੀ ਹੋ ਸਕਦੀਆਂ ਨੇ।
ਮਤਲਬ ਆਪਣਾ ਜਿਹੜਾ ਮੇਨ ਕੰਮ ਹੈ ਇਹ ਨਹੀਂ ਹੈ ਕਿ ਬਣੇ ਬਣਾਏ ਫਰੇਮ ਪਏ ਆ, ਮੈਨੂੰ ਤਾਂ ਇਹੀ ਹੁੰਦਾ ਕਿ ਜਿੱਦਾਂ ਵੀ ਕੋਈ ਆ ਕੇ ਗੱਲ ਕਰਦਾ ਤੁਸੀਂ ਉਹਨਾਂ ਨੂੰ ਸ਼ਾਇਦ ਕੰਪਿਊਟਰ ਵਗੈਰਾ ਤੇ ਮਾੜਾ ਮੋਟਾ ਬਣਾ ਕੇ ਵੀ ਦਿਖਾ ਦਿੰਦੇ ਹੋਵੋਗੇ, ਪ੍ਰੋਟੋਟਾਈਪ ਵੀ ਇੱਦਾਂ ਦੀ ਲੱਗੇਗੀ ਇਹ?
ਬਿਲਕੁਲ ਬਿਲਕੁਲ ਰਮਨ ਜੀ ਬਿਲਕੁਲ, ਸਾਰਾ ਕੁਝ ਹੀ ਕਸਟਮਾਈਜ਼ ਅਸੀਂ ਕਰਦੇ ਹੈਗੇ ਆ। ਸਾਡੇ ਕੋਲ ਕੁਝ ਵੀ ਮਤਲਬ ਸਟੈਂਡਰਡ ਨਹੀਂ ਹੈਗਾ ਵੀ ਇਹੀ ਚੀਜ਼ ਅਸੀਂ ਬਣਾ ਕੇ ਦੇ ਸਕਦੇ ਹਾਂ, ਇਸ ਤੋਂ ਬਾਹਰ ਅਸੀਂ ਨਹੀਂ ਜਾ ਸਕਦੇ। ਇਸ ਤਰ੍ਹਾਂ ਦਾ ਵੀ ਸਾਈਜ਼ ਫੌਂਟ ਸਟਾਈਲ ਕਸਟਮਰ ਚਾਹੇਗਾ ਅਸੀਂ ਉਹ ਚੀਜ਼ ਬਣਾ ਕੇ ਦੇ ਸਕਦੇ।
ਓਕੇ, ਤੇ ਆਪਣੀ ਲੋਕੇਸ਼ਨ ਤੁਸੀਂ ਦੱਸ ਰਹੇ ਸੀਗੇ ਵੀ ਉਧਰ ਬ੍ਰਿਟਿਸ਼ ਕੋਲੰਬੀਆ ਵੱਲ ਵੀ ਖੁੱਲਣੀ ਹੈ ਕਿ ਅਜੇ ਟਾਈਮ ਲੱਗਣਾ?
ਹਾਂਜੀ ਉਧਰ ਪਲਾਨ ਚੱਲਦਾ ਪਿਆ, ਅਸੀਂ ਆਲਰੇਡੀ ਅਲਬਰਟਾ ਦੇ ਵਿੱਚ ਸ਼ੁਰੂ ਕਰਤਾ ਹੋਇਆ ਜੀ। ਜੇ ਕੋਈ ਭੈਣ ਭਰਾ ਆਪਣਾ ਉਧਰੋਂ ਸੁਣ ਰਿਹਾ ਜਾਂ ਕਿਸੇ ਦਾ ਕੋਈ ਇਨਵੈਸਟਮੈਂਟ ਹਾਊਸ ਹੈਗਾ ਉੱਥੇ ਆਪਣੇ ਘਰ ਦੇ ਬਾਹਰ ਸਾਈਨ ਲਗਵਾਉਣਾ ਚਾਹੁੰਦਾ ਤਾਂ ਅਸੀਂ ਕੈਲਗਰੀ ਤੇ ਐਡਮਿੰਟਨ ਦੇ ਵਿੱਚ ਸੇਵਾਵਾਂ ਦੇ ਰਹੇ ਹਾਂ ਤੇ ਸਾਨੂੰ ਇੱਥੇ ਤੁਸੀਂ ਆਰਡਰ ਕਰ ਸਕਦੇ ਹੋ ਤੇ ਸਾਈਨ ਤੁਹਾਡਾ ਉੱਥੇ ਲੱਗ ਜਾਏਗਾ। ਤੁਸੀਂ ਪੇਮੈਂਟ ਇੱਥੇ ਕਰਨੀ ਚਾਹੁੰਦੇ ਹੋ ਇੱਥੇ ਕਰ ਸਕਦੇ ਹੋ, ਉੱਥੇ ਕਰਨੀ ਚਾਹੁੰਦੇ ਹੋ ਉੱਥੇ ਵੀ ਹੋ ਜਾਏਗੀ।
ਅੱਛਾ ਭਾਜੀ,
ਫੁੱਲ ਪੇਮੈਂਟ ਜਿਹੜੀ ਆ ਅਸੀਂ ਸਾਈਨ ਇੰਸਟਾਲ ਕਰਨ ਤੋਂ ਬਾਅਦ ਹੀ ਲੈਂਦੇ ਹਾਂ, ਕੋਈ ਐਡਵਾਂਸ ਪੇਮੈਂਟ ਦੀ ਚਾਰਜ ਨਹੀਂ ਕਰਦੇ।
ਇੱਕ ਤੁਸੀਂ ਗੱਲ ਕਹਿੰਦੇ ਹੁੰਦੇ ਹੋ, ਮੈਨੂੰ ਥੋੜੀ ਜਿਹੀ ਹੈਰਾਨੀ ਲੱਗਦੀ ਹੈ ਕਿ ਲਾਈਫ ਟਾਈਮ ਗਾਰੰਟੀ ਦੇਣਾ ਬਹੁਤ ਮੁਸ਼ਕਲ ਕੰਮ ਹੁੰਦਾ, ਕਿ ਇੰਨਾ ਵੱਡਾ ਦਾਵਾ ਕਿਵੇਂ ਹੋ ਜਾਂਦਾ ਜੀ ਕਿ ਇੰਨੀਆਂ ਚੱਲਦੀਆਂ ਨੇ ਚੀਜ਼ਾਂ?
ਜੀ ਬਿਲਕੁਲ ਰਮਨ ਜੀ, ਅਸੀਂ ਜਿਹੜਾ ਪ੍ਰੋਡਕਟ ਲੈ ਕੇ ਆਏ ਹਾਂ ਇਹ ਅਸੀਂ ਜਿਹੜਾ ਤਿਆਰ ਕਰਵਾਇਆ, ਸ਼ੀਟ ਜਿਹੜੀ ਤਿਆਰ ਕਰਵਾਈ ਆ ਇਹ ਕੈਨੇਡੀਅਨ ਵੈਦਰ ਦੇ ਅਕੋਰਡਿੰਗ ਤਿਆਰ ਕਰਵਾਈ ਹੈਗੀ ਆ। ਇਹਨੂੰ ਨਾ ਤਾਂ ਰਸਟ ਪਏਗਾ ਤੇ ਨਾ ਹੀ ਇਹਦਾ ਕਲਰ ਆਫ ਹੋਏਗਾ। ਇਸ ਚੀਜ਼ ਦੀ ਲਾਈਫ ਟਾਈਮ ਵਾਰੰਟੀ ਅਸੀਂ ਆਪਣੇ ਵੈਂਡਰ ਤੋਂ ਲਈ ਆ ਤੇ ਅਸੀਂ ਅੱਗੇ ਕਸਟਮਰ ਨੂੰ ਪ੍ਰੋਵਾਈਡ ਕਰਕੇ ਦੇ ਰਹੇ
ਜੀ। ਤੇ ਹੁਣ ਰਹੀ ਗੱਲ ਤੁਹਾਨੂੰ ਕਿੱਦਾਂ ਅਪਰੋਚ ਕੀਤਾ ਜਾ ਸਕਦਾ, ਵੈਬਸਾਈਟ ਦਾ ਵੀ ਤੁਸੀਂ ਦੱਸਿਆ ਹੋਣਾ, ਉਹ ਵੀ ਲਿੰਕ ਬੜੇ ਕਮਾਲ ਦਾ, ਬਟ ਉਦਾਂ ਵੀ ਫੋਨ ਤੇ ਜਾਂ ਕੀ ਤਰੀਕੇ ਨਾਲ ਤੁਹਾਨੂੰ ਸੰਪਰਕ ਹੋ ਸਕਦਾ?
ਜੀ ਬਿਲਕੁਲ ਰਮਨ ਜੀ, ਸਾਨੂੰ ਜੇ ਕੋਈ ਇਨ ਪਰਸਨ ਆ ਕੇ ਮਿਲਣਾ ਚਾਹੁੰਦਾ ਤਾਂ ਅਸੀਂ ਲੋਕੇਟਡ ਹੈ 7885 ਟ੍ਰੈਂਡਮੈਂਟ ਡਰਾਈਵ ਯੂਨਿਟ ਨੰਬਰ 3 ਦੇ ਅੰਦਰ। ਸਾਨੂੰ ਪਰਸਨਲੀ ਆ ਕੇ ਵਿਜ਼ਿਟ ਕਰ ਸਕਦੇ ਹੋ, ਸਾਡੇ ਪ੍ਰੋਡਕਟ ਡਿਸਪਲੇ ਤੇ ਵੀ ਲੱਗੇ ਹੁੰਦੇ ਨੇ, ਤੁਸੀਂ ਆ ਕੇ ਦੇਖ ਸਕਦੇ ਹੋ। ਤੇ ਜੇ ਤੁਹਾਨੂੰ ਕੋਈ ਫੋਨ ਦੇ ਉੱਪਰ ਗੱਲ ਕਰਨੀ ਚਾਹੁੰਦਾ ਤਾਂ ਮੇਰਾ ਫੋਨ ਨੰਬਰ ਹੈ 6475274862647542 ਤੇ ਕੰਟੈਕਟ ਕੀਤਾ ਜਾ ਸਕਦਾ।
ਰਾਈਟ, ਤੇ ਇੱਕ ਚੀਜ਼ ਹੋਰ ਸੀਗੀ ਮੇਰੇ ਕੋਲ ਪੁੱਛਣ ਵਾਲੀ, ਇਹ ਜਿਵੇਂ ਕੋਈ ਖਰਾਬੀ ਹੁੰਦੀ ਹੈ ਇਹਦਾ ਮਤਲਬ ਤੁਹਾਡੇ ਕੋਲ ਮੋਬਾਈਲ ਟੀਮਾਂ ਨੇ ਫਿਰ ਭਾਜੀ, ਤੁਸੀਂ ਲੋਕੇਸ਼ਨ ਤੇ ਬੰਦੇ ਭੇਜਦੇ ਹੋ ਜੇ ਕਿਸੇ ਨੂੰ ਕੋਈ ਦਿੱਕਤ ਆ ਜੇ?
ਜੀ ਬਿਲਕੁਲ, ਸਾਡੇ ਇੰਸਟਾਲੇਸ਼ਨ ਟੀਮ ਹੈਗੇ, ਸਾਡੇ ਕੋਲ 5 ਟੀਮ ਇਸ ਟਾਈਮ ਕੰਮ ਕਰ ਰਹੀਆਂ ਨੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ, ਹਰ ਰੋਜ਼ ਅਸੀਂ ਇੰਸਟਾਲਰ ਆਪਣੇ ਭੇਜਦੇ ਹੈਗੇ ਆ। ਤੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਜਾਂਦੀ ਹੈਗੀ ਆ ਤਾਂ ਜਦੋਂ ਸਾਰੀ ਟੀਮ ਉਸ ਏਰੀਏ ਦੇ ਵਿੱਚ ਹੁੰਦੀ ਆ ਤਾਂ ਉਹਨੂੰ ਪ੍ਰਾਇਓਰਟੀ ਦੇ ਬੇਸ ਦੇ ਉੱਪਰ ਅਸੀਂ ਫਿਕਸ ਕਰਵਾ ਕੇ ਦਿੰਦੇ ਨੇ।
ਓਕੇ ਰਾਈਟ ਜੀ, ਤੇ ਇੱਕ ਵਾਰੀ ਫੇਰ ਆਪਣਾ ਫੋਨ ਨੰਬਰ ਦੱਸ ਦੋ ਜੀ ਜਾਣ ਤੋਂ ਪਹਿਲਾਂ।
ਹਾਂਜੀ, 6475274482647542482.
ਥੈਂਕ ਯੂ ਵੈਰੀ ਮਚ ਭਾਜੀ, ਥੈਂਕ ਯੂ ਫਾਰ ਬੀਂਗ ਵਿਦ ਅਸ।
ਥੈਂਕ ਯੂ ਰਮਨ ਜੀ, ਥੈਂਕਸ ਫਾਰ ਟਾਈਮ, ਥੈਂਕ ਯੂ।
ਪਲੇਜ਼ਰ। ਇਹ ਸਨ ਸਾਡੇ ਨਾਲ ਵਿਕਰਮ ਸਿੱਧੂ ਸਾਹਿਬ ਯੂਨੀਕ ਸਾਇੰਸ ਤੋਂ, ਤੇ ਇਹ ਕਾਫੀ ਵਧੀਆ ਸਾਈਨ ਬੋਰਡਸ ਬਣਾਉਂਦੇ ਨੇ, ਤੁਸੀਂ ਜ਼ਰੂਰ ਇਹਨਾਂ ਨੂੰ ਸੰਪਰਕ ਕਰੋ ਤੇ ਇਹਨਾਂ ਦੀਆਂ ਸੇਵਾਵਾਂ ਦਾ ਆਨੰਦ ਮਾਣ ਸਕਦੇ ਹੋ। ਲਾਈਫ ਟਾਈਮ ਗਾਰੰਟੀ ਆ, ਕਈ ਤਰ੍ਹਾਂ ਦੀਆਂ ਆਫਰਸ ਇਹਨਾਂ ਵੱਲੋਂ ਦਿੱਤੀਆਂ ਜਾਂਦੀਆਂ ਨੇ, ਇਹ ਤੁਸੀਂ ਖੁਦ ਜਾ ਕੇ ਹੀ ਉਹਨਾਂ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹੋ। ਤੇ ਸਾਡਾ ਜੇਕਰ ਸਟੂਡੀਓ ਦਾ ਨੰਬਰ ਹੈ ਗੱਲ ਕਰਨੀ ਹੋਵੇ ਪ੍ਰੋਗਰਾਮ ਦੇ ਮੁਤਾਬਕ ਤਾਂ 416-620-1778 4166201778, ਔਰ ਜੇ ਕਿਤੇ ਕੋਈ ਸਿਗਨਲ ਦੀ ਦਿੱਕਤ ਆਉਂਦੀ ਹੋਵੇ ਤੇ ਰੇਡੀਓ ਸੁਣਨ ਚ ਤਾਂ ਫਿਰ ਤੁਸੀਂ ਟੈਲੀਫੋਨ ਜ਼ਰੀਏ ਵੀ ਪ੍ਰੋਗਰਾਮ ਸੁਣ ਸਕਦੇ ਹੋ। 647-872-4900 ਸਾਡਾ ਨੰਬਰ ਹੈ, 6478724900। ਸ਼ਾਜ਼ੀਆ ਮਲਿਕ ਸਾਡੇ ਸੇਲਸ ਰੈਪ੍ਰੈਜੈਂਟੇਟਿਵ ਨੇ ਤੇ ਉਨ੍ਹਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਤਰ੍ਹਾਂ ਦੇ ਇਸ਼ਤਿਹਾਰ ਜਾਂ ਸਪਾਂਸਰਸ਼ਿਪ ਦੇ ਰੇਟ ਔਰ ਹੋਰ ਜਾਣਕਾਰੀਆਂ ਲਈ, ਤਾਂ ਤੁਸੀਂ ਉਨ੍ਹਾਂ ਨੂੰ ਸੰਪਰਕ ਕਰਿਓ 647-242-4746 ਤੇ 6472424746 ਤੇ ਉਨ੍ਹਾਂ ਨੂੰ ਸੰਪਰਕ ਕਰਕੇ ਤੁਸੀਂ ਹੋਰ ਵੇਰਵੇ ਲੈ ਸਕਦੇ ਹੋ। ਮਯੰਕ ਭਟਨਾਗਰ ਜੀ ਸਾਡੇ ਸ਼ੁਰੂਆਤੀ ਦੌਰ ਤੋਂ ਹੀ ਲਗਾਤਾਰ ਸਪਾਂਸਰ ਚੱਲੇ ਆਉਂਦੇ ਨੇ, ਕੱਲ ਦਾ ਦਿਨ ਸ਼ੁੱਕਰਵਾਰ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਵੀ ਹੁੰਦਾ ਤੇ ਇਸ ਵਾਰ ਉਨ੍ਹਾਂ ਦੀ ਮਾਰਚ ਮਹੀਨੇ ਦੀ ਸਪੈਸ਼ਲ ਜੋ ਆਫਰਸ ਦਿੱਤੀਆਂ ਜਾ ਰਹੀਆਂ ਨੇ ਉਹ ਲਾਈਨ ਆਫ ਕ੍ਰੈਡਿਟ ਦੇ ਆ, ਤੇ ਕਹਿੰਦੇ ਜੇ ਤੁਸੀਂ ਐਕੁਇਟੀ ਲਾਈਨ ਆਫ ਕ੍ਰੈਡਿਟ ਲੈਣੀ ਹੋਵੇ ਤੇ ਤੁਹਾਡੇ ਕੋਲ ਕੋਈ ਪ੍ਰਾਪਰਟੀ ਹੈ ਤੇ ਇਸ ਦਾ ਇੰਤਜ਼ਾਮ ਕਰਕੇ ਦੇ ਸਕਦੇ ਨੇ। ਇਨ੍ਹਾਂ ਵੱਲੋਂ ਆਫਰ ਹੈ ਜੀ ਅਲਟਰਾ ਲੋ ਰੇਟਸ ਦੀ ਤੇ ਮੈਕਸੀਮਮ ਐਕੁਇਟੀ ਇਨ 10-15 ਡੇਜ਼ ਦੇ ਵਿੱਚ ਕਰਕੇ ਦਵਾ ਸਕਦੇ ਨੇ। ਇਹ ਅਮੋਰਟੀਜੇਸ਼ਨ ਹੈ ਜੋ ਉਹ 25-30 ਸਾਲ ਦੀ ਤੁਹਾਡੀ ਜ਼ਰੂਰਤ ਦੇ ਅਨੁਸਾਰ ਕਰਵਾ ਕੇ ਦੇਣਗੇ। ਇੰਟਰਸਟ ਤੁਹਾਨੂੰ ਉਸੇ ਅਮਾਊਂਟ ਤੇ ਦੇਣਾ ਪੈਣਾ ਜਿਹੜੀ ਤੁਸੀਂ ਇਸਤੇਮਾਲ ਕਰੋਗੇ, ਜਿੰਨੀ ਰਕਮ ਤੁਹਾਡੇ ਅਕਾਊਂਟ ਚ ਟ੍ਰਾਂਸਫਰ ਹੁੰਦੀ ਹੈ ਉਹਦੇ ਵਿੱਚੋਂ ਜਿੰਨੀ ਵਰਤੀ ਹੈ ਸਿਰਫ ਉਹਦਾ ਹੀ ਤੁਸੀਂ ਭੁਗਤਾਨ ਵਿਆਜ ਦੇ ਰੂਪ ਦੇ ਵਿੱਚ ਕਰਨਾ ਆ, ਬਾਕੀ ਰਕਮ ਦੇ ਉੱਤੇ ਤੁਸੀਂ ਵਿਆਜ ਨਹੀਂ ਦੇਣਾ। ਤੇ ਮਯੰਕ ਭਟਾਕਰ ਜੀ ਨੂੰ ਤੁਸੀਂ 647-702-2023 6477-702-2023 ਤੇ ਜਾਂ ਫਿਰ 647-472-4141 6474724141 ਤੇ ਸੰਪਰਕ ਕਰਕੇ ਤੁਸੀਂ ਉਨ੍ਹਾਂ ਤੋਂ ਸਿੱਧੇ ਹੀ ਵੇਰਵੇ ਹਾਸਲ ਕਰ ਸਕਦੇ ਹੋ। ਹੁਣ ਸਮਾਂ ਤਾਂ ਬਿਲਕੁਲ ਹੋ ਚੁੱਕਿਆ ਜੀ ਆਪਣਾ ਡਾਕਟਰ ਮੁਰਤਜ਼ਾ ਹੈਦਰ ਸਾਹਿਬ ਦੇ ਨਾਲ ਗੱਲਬਾਤ ਕਰਨ ਦਾ। ਮੈਂ ਉਨ੍ਹਾਂ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਤੇ ਇਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਡਾਕਟਰ ਸਾਹਿਬ ਨੂੰ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਦੇ ਹਾਂ ਤੇ ਆਪਾਂ ਇਕ ਛੋਟੀ ਜਿਹੀ ਬ੍ਰੇਕ ਹੁਣ ਲੈ ਹੀ ਲੈਂਦੇ ਹਾਂ। ਕਮਰਸ਼ੀਅਲ ਬ੍ਰੇਕ ਦਾ ਵੀ ਟਾਈਮ ਹੋ ਗਿਆ, ਉਸ ਤੋਂ ਬਾਅਦ ਲਗਾਤਾਰ ਡਾਕਟਰ ਸਾਹਿਬ ਦੀਆਂ ਗੱਲਾਂ ਸੁਣਾਂਗੇ।
ਇੰਡਸ ਹਾਸਪਿਟਲ ਪਾਕਿਸਤਾਨ ਭਰ ਮੇ ਮੁਸਤਹਿਕ ਅਫਰਾਦ ਕੇ ਲਿਏ ਮੁਫਤ ਇਲਾਜ ਕੀ ਸਹੂਲਿਆਤ ਫਰਾਹਮ ਕਰਤਾ ਆਇਆ ਹੈ ਔਰ ਯਹ ਸਿਰਫ ਆਪਕੇ ਦਿਏ ਹੋਏ ਇਤਿਆਦ ਸੇ ਹੀ ਮੁਮਕਿਨ ਹੁਆ। ਇੰਡਸ ਹਾਸਪਿਟਲ ਕੇ ਕਾਰ ਖੈਰ ਮੇ ਹਿੱਸਾਦਾਰ ਬਣੀਏ ਔਰ ਸ਼ਾਮਿਲ ਹੋ ਜਾਇਏ ਰੇਡੀਓ ਸਾਜ਼ੋ ਆਵਾਜ਼ 770 AM ਔਰ ਈ ਆਵਾਜ਼ ਟੀਵੀ ਕੀ ਟੈਲੀਥੋਨ ਟ੍ਰਾਂਸਮਿਸ਼ਨ ਮੇ ਜੁਮਾ 29 ਮਾਰਚ 3:30 ਵਜੇ। ਕਾਲ ਕੀਜੀਏ ਔਰ ਆਪਣੀ ਜ਼ਕਾਤ ਓ ਸਦਕਾਤ ਅਤਿਆ ਕੀਜੀਏ। ਪਾਕਿਸਤਾਨ ਕੇ ਜ਼ਰੂਰਤਮੰਦ ਮਰੀਜ਼ ਆਪਕੀ ਤਵੱਜੋ ਕੇ ਮੁੰਤਜ਼ਿਰ ਹੈ। ਮਜ਼ੀਦ ਮਾਲੂਮਾਤ ਕੇ ਲਈ ਵਿਜ਼ਿਟ ਕੀਜੀਏ ਇੰਡਸ ਹਾਸਪਿਟਲ .ca।
میرے خدا مجھے اتنا تو معتبر کر دے، میں جس مکان میں رہتا ہوں اس کو گھر کر دے، مکان نہیں گھر بنائیے، اپنے خوابوں کو حقیقت کا روپ دیجیے، یعنی اپنا گھر، سپنا گھر۔ اسی گھر کی خریداری کے لیے مکمل اور با اعتماد رہنمائی کے لیے صرف ایک ہی نام، عارفہ مظفر۔ ساؤتھ ایشین کمیونٹی کی جانی پہچانی شخصیت، سٹی اسکیپ سے منسلک۔ پراپرٹی سے متعلقہ کسی بھی قسم کی معلومات کے لیے ابھی کال کیجیے 647-898-6265۔
You're listening to the Current Affairs with Ramanjit Sidhu.
ਦਾ ਮੈਂ ਇੰਤਜ਼ਾਰ ਕਰ ਰਿਹਾ ਜੀ ਡਾਕਟਰ ਮੁਰਤਜ਼ਾ ਹੈਦਰ ਸਾਹਿਬ ਜਦੋਂ ਵੀ ਸਾਡੇ ਨਾਲ ਪ੍ਰੋਗਰਾਮ ਚ ਜੁੜਦੇ ਨੇ ਅਸੀਂ ਉਦੋਂ ਹੀ ਉਹਨਾਂ ਨੂੰ ਆਪਣੇ ਪ੍ਰੋਗਰਾਮ ਦੇ ਵਿਚ ਸ਼ਾਮਲ ਕਰ ਲਾਂਗੇ ਤੇ ਹਾਲ ਦੀ ਘੜੀ ਕੁਝ ਗੱਲਾਂ ਮੈਂ ਹੀ ਸਾਂਝੀਆਂ ਕਰਦਾ। ਇੱਕ ਟੈਕਸਟ ਮੈਨੂੰ ਆ ਗਿਆ ਸੀ ਮੈਂ ਉਹ ਕਰਦਾ ਜੀ ਤੇ ਮੁੱਖ ਇਹ ਗੱਲਾਂ ਨੇ ਕਿ ਡਾਕਟਰ ਸਾਹਿਬ ਨੇ ਦੋ ਤਿੰਨ ਸਟੋਰੀਜ਼ ਭੇਜੀਆਂ ਬੜੀਆਂ ਕਮਾਲ ਦੀਆਂ। ਓਨਟੈਰੀਓ ਸਕੂਲ ਬੋਰਡਸ ਨੇ ਸਨੈਪਚੈਟ, ਟਿਕਟੋਕ ਤੇ ਮੈਟਾ ਨੂੰ ਸਿਊ ਕੀਤਾ ਤੇ ਮੁਕੱਦਮਾ ਦਾਇਰ ਕੀਤਾ ਜੀ $4.5 billion ਦਾ ਤੇ ਉਹ ਕਹਿੰਦੇ ਆ ਕਿ ਡੈਲੀਬਰੇਟਲੀ ਇਹ ਅਦਾਰੇ ਸਟੂਡੈਂਟਸ ਨੂੰ ਹਰਟ ਕਰ ਰਹੇ ਨੇ। ਸੋ ਇਹ ਮੇਰੇ ਖਿਆਲ ਦੇ ਵਿਚ ਕਾਫ਼ੀ ਦੂਰ ਤੱਕ ਜਾਣ ਵਾਲਾ ਮਾਮਲਾ ਬਣ ਜਾਵੇਗਾ ਤੇ ਇਹਦੇ ਤੇ ਡਾਕਟਰ ਸਾਹਿਬ ਦਾ ਫਿਰ ਤਜਰਬਾ ਆਪਾਂ ਜ਼ਰੂਰ ਸਾਂਝਾ ਕਰਦੇ ਹਾਂ ਕਿ ਉਹ ਕਿਹੜੇ ਕਿਹੜੇ ਨੁਕਤੇ ਇਹਦੇ ਵਿਚ ਰੱਖਣਗੇ। ਖ਼ਬਰਾਂ ਅਜੇ ਹੋਰ ਵੀ ਬਹੁਤ ਨੇ ਜਿਹੜੀਆਂ ਉਨ੍ਹਾਂ ਨਾਲ ਡਿਸਕਸ ਕਰਨੀਆਂ, ਸੋ ਮੈਂ ਉਨ੍ਹਾਂ ਦੀ ਕਾਲ ਦਾ ਹੀ ਇੰਤਜ਼ਾਰ ਕਰ ਰਿਹਾ। ਪਿਛਲੇ ਕਈ ਦਿਨਾਂ ਤੋਂ ਕੈਨੇਡਾ ਵਿਚ ਇਕ ਖ਼ਬਰ ਚੱਲ ਰਹੀ ਹੈ, ਉਹ ਹੈ ਫਾਰਮੇਸੀਜ਼ ਦੇ ਖਿਲਾਫ਼ ਔਰ ਇਹਦੇ ਵਿਚ ਵੀ ਜਿਵੇਂ ਰੈਕਸਾਲ ਹੋ ਗਈ ਔਰ ਸ਼ੋਪਰਸ ਡਰੱਗ ਮਾਰਟ ਇਦਾਂ ਦੇ ਜਿਹੜੀਆਂ ਵੱਡੀਆਂ ਚੇਨਜ਼ ਨੇ ਉਨ੍ਹਾਂ ਦੇ ਖਿਲਾਫ਼ ਇਹ ਮਾਮਲਾ ਆਇਆ ਹੋਇਆ ਸੀਗਾ ਕਿ ਮੁਲਾਜ਼ਮਾਂ ਦੇ ਉੱਤੇ ਜਾਂ ਜਿਹੜੇ ਫਰੈਂਚਾਈਜ਼ ਜਿਨ੍ਹਾਂ ਦੇ ਲਈਆਂ ਹੋਈਆਂ ਨੇ ਉਨ੍ਹਾਂ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਕਿ ਤੁਸੀਂ ਟਾਰਗੈਟ ਮੀਟ ਕਰੋ। ਸੋ ਇਕ ਮੈਡ ਚੈੱਕ ਪ੍ਰੋਗਰਾਮ ਲਿਆਂਦਾ ਗਿਆ ਸੀਗਾ ਓਨਟੈਰੀਓ ਸਰਕਾਰ ਵੱਲੋਂ ਕਿ ਮਰੀਜ਼ਾਂ ਦੀ ਪੁਸ਼ਤ ਪਨਾਹੀ ਕੀਤੀ ਜਾਣੀ ਚਾਹੀਦੀ ਹੈ, ਉਨ੍ਹਾਂ ਦਾ ਹਾਲ ਚਾਲ ਦੁਬਾਰਾ ਪੁੱਛਿਆ ਜਾਵੇ ਕਿ ਦਵਾਈ ਕਿੰਨਾ ਕੁ ਅਸਰ ਕਰ ਰਹੀ ਆ ਜਾਂ ਦਵਾਈ ਦੇ ਕੋਈ ਮਾੜੇ ਚੰਗੇ ਪ੍ਰਭਾਵ ਕੀ ਪੈ ਰਹੇ ਆ। ਉਹ ਉਨ੍ਹਾਂ ਨੇ ਉਹਦੇ ਵਿਚ ਕਰਨਾ ਸੀ ਤਬਦੀਲੀਆਂ ਉਹਦੇ ਵਿਚ। ਮੈਨੂੰ ਥੋੜਾ ਜਿਹਾ ਟੈਕਸ ਜਦੋਂ ਆ ਜਾਂਦਾ ਨਾ ਜੀ ਵਿਚਕਾਰ ਉਹਦੇ ਨਾਲ ਕੰਸੰਟਰੇਸ਼ਨ ਟੁੱਟ ਜਾਂਦੀ ਹੈ। ਹਾਂ ਤੇ ਇਹ ਸੀਗਾ ਕਿ ਹੁਣ ਓਨਟੇਰੀਓ ਕਾਲਜ ਆਫ ਫਾਰਮਾਸਿਸਟ ਜਿਹੜਾ ਅਦਾਰਾ ਇਹਨਾਂ ਨੂੰ ਰੈਗੂਲੇਟ ਕਰਦਾ ਫਾਰਮਾਸਿਸਟ ਨੂੰ ਲਾਇਸੈਂਸ ਦਿੰਦੇ ਆ ਕਿ ਉਹ ਆਪਣੀਆਂ ਸੇਵਾਵਾਂ ਲੋਕਾਂ ਨੂੰ ਦੇ ਸਕਣ ਉਹ ਕਹਿੰਦੇ ਕਿ ਬਈ ਹੁਣ ਸਾਨੂੰ ਜਦੋਂ ਆਪ ਜਾ ਕੇ ਫਾਰਮਾਸਿਸਟ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਗਈਆਂ ਤੇ ਥਾਊਜ਼ੈਂਡਸ ਆਫ ਕੰਪਲੇਂਟਸ ਉਹਨਾਂ ਨੂੰ ਮਿਲੀਆਂ ਨੇ ਜਿਹੜੀਆਂ ਕਿ ਡੀਪਲੀ ਟ੍ਰਬਲਿੰਗ ਸਟੋਰੀਜ਼ ਰਿਵੀਲ ਕਰ ਰਹੀਆਂ ਨੇ ਤੇ ਕਿਉਂਕਿ $75 to $80 ਦੇ ਵਿੱਚ ਆਈ ਥਿੰਕ ਮੋਟੀ ਜੀ ਫੀਸ ਐਵਰੇਜ $75 ਦੇ ਕਰੀਬ ਇੱਕ ਫੋਨ ਕਾਲ ਕਰਨ ਦੀ ਇਹ ਅਦਾਰੇ ਚਾਰਜ ਕਰਦੇ ਨੇ ਸਰਕਾਰ ਤੋਂ ਮੈਡ ਚੈੱਕ ਪ੍ਰੋਗਰਾਮ ਦੇ ਤਹਿਤ ਸੋ ਕਾਲ ਵੀ ਕਈ ਵਾਰ ਉਹੀ ਕਰਕੇ ਪੁੱਛ ਲੈਂਦੇ ਆ ਵੀ ਉਹ ਸਾਹ ਵਾਲੀ ਜਿਹੜੀ ਮਸ਼ੀਨ ਲਈ ਸੀ ਉਹ ਪੰਪ ਠੀਕ ਕਰ ਰਿਹਾ ਉਹ ਕਹਿੰਦੇ ਜੀ ਠੀਕ ਕਰ ਰਿਹਾ ਇਨਹੇਲਰ ਠੀਕ ਲੱਗ ਰਿਹਾ ਠੀਕ ਹੈ ਚਲੋ ਬਸ ਉਹ ਤੋਂ ਬਾਅਦ $75 ਸਰਕਾਰ ਤੋਂ ਝਾੜ ਲਏ ਹੁਣ ਉਹ ਕਹਿੰਦੇ ਆ ਵੀ ਇਹਦੇ ਚ ਮੁਨਾਫਾ ਬੜਾ ਕਿਉਂਕਿ ਖਰਚਾ ਤਾਂ ਕੋਈ ਹੈ ਨਹੀਂ ਫੋਨ ਕਾਲ ਹੀ ਕਰਨੀ ਹੈ ਸੋ ਉਹ ਮੁਨਾਫੇ ਦਾ ਇੰਨਾ ਦਬਾਅ ਪੈ ਰਿਹਾ ਕਿ ਜਿਹੜੇ ਫਾਰਮਾਸਿਸਟ ਨੇ ਉਹ ਕਹਿੰਦੇ ਸਾਨੂੰ ਪੇਸ਼ੈਂਟਸ ਤੋਂ ਪ੍ਰੋਫਿਟ ਉੱਤੇ ਕੀਤੇ ਜਾ ਰਹੇ ਨੇ ਤੇ ਇਹ ਬੜੀ ਮਾੜੀ ਗੱਲ ਹੈ ਕਿਉਂਕਿ ਸਾਡਾ ਉਹਨਾਂ ਨਾਲ ਤਾਲਕ ਸਿਰਫ ਤੇ ਸਿਰਫ ਪੈਸੇ ਜੇਬਾਂ ਤੋਂ ਝਾੜਨ ਦਾ ਨਹੀਂ ਹੈਗਾ ਅਸੀਂ ਸੇਵਾਵਾਂ ਦੇਣੀਆਂ ਹੁੰਦੀਆਂ ਨੇ ਪਰ ਸਾਡੇ ਤੇ ਗਲਤ ਤਰੀਕੇ ਨਾਲ ਅਣ ਅਖਲਾਕੀ ਤੌਰ ਦੇ ਉੱਤੇ ਸਾਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੋ ਹੁਣ ਇਹ ਸਟੇਟਮੈਂਟ ਜਿਹੜੀ ਇਹਨਾਂ ਨੇ ਜ਼ਾਹਰ ਕੀਤੀ ਹੈ ਇਸ ਤੋਂ ਪਹਿਲਾਂ ਓਨਟੈਰੀਓ ਕਾਲਜ ਆਫ ਫਾਰਮਾਸਿਸਟ ਨੇ ਉਹ ਕਹਿੰਦੇ ਅਸੀਂ 1300 ਦੇ ਕਰੀਬ ਫਾਰਮੇਸੀ ਵਰਕਰਸ ਨੇ ਕਾਲਜ ਨੂੰ ਬੜੀ ਕੰਪੈਲਿੰਗ ਤੇ ਡੀਪਲੀ ਟ੍ਰਬਲਿੰਗ ਇਨਫਰਮੇਸ਼ਨ ਦਿੱਤੀ ਹੈ ਤੇ ਕਾਰਪੋਰੇਟ ਸੈਂਟਰਿਕ ਪ੍ਰੈਸ਼ਰ ਦੀ ਗੱਲ ਇਹਦੇ ਵਿੱਚ ਮੁੱਖ ਤੌਰ ਤੇ ਮੂਹਰੇ ਆਈ ਹੈ ਕਿਉਂਕਿ ਇਹਨਾਂ ਨੇ ਵਰਚੁਅਲ ਟਾਊਨ ਹਾਲਸ ਕੀਤੇ ਸੀ ਕਈ ਫਾਰਮਾਸਿਸਟਾਂ ਨੂੰ ਕਿਹਾ ਕਿ ਚਾਹੇ ਫੋਨ ਜਾਂ ਇੰਟਰਨੈਟ ਦੇ ਜ਼ਰੀਏ ਤੁਸੀਂ ਇਸ ਟਾਊਨ ਹਾਲ ਦੇ ਵਿੱਚ ਸ਼ਾਮਲ ਹੋਵੋ ਤੇ ਫਿਰ ਦੱਸੋ ਕਿ ਤੁਹਾਨੂੰ ਕਿਹੋ ਜਿਹੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ 4000 ਦੇ ਕਰੀਬ ਫਾਰਮੇਸੀ ਪ੍ਰੋਫੈਸ਼ਨਲਸ ਆਲਸੋ ਆਫਰਡ ਰਿਟਨ ਸਬਮਿਸ਼ਨਸ ਹੁਣ ਇਹ ਦੇਸ਼ ਭਰ ਦੇ ਵਿੱਚ ਇੱਕ ਦੂਜੀ ਇਹ ਐਪੀਡੈਮਿਕ ਹੋਗੀ ਇੱਕ ਤਾਂ ਕਾਰਾਂ ਚੋਰੀ ਕਰਨ ਵਾਲੀ ਹੋਗੀ ਜੇ 4000 ਫਾਰਮਾਸਿਸਟ ਇਹ ਕਹਿ ਰਹੇ ਹੈ ਕਿ ਉਨ੍ਹਾਂ ਤੋਂ ਬੇਲੋੜੇ ਬੇਗੈਰ ਜ਼ਰੂਰੀ ਕੰਮਾਂ ਲਈ ਫੋਨ ਕਾਲ ਕਰਾਉਣ ਦਾ ਦਬਾਅ ਪਾਇਆ ਜਾ ਰਿਹਾ ਕਿ ਸਰਕਾਰ ਤੋਂ ਅਸੀਂ ਇਹਦਾ ਮੋਟਾ ਬਿੱਲ ਵਸੂਲ ਕਰ ਲਾਂਗੇ ਸੋ ਇਹ ਜਿਹੜਾ ਤੰਤਰ ਹੈ ਇਹ ਠੀਕ ਨਹੀਂ ਹੈ ਸੋ ਹੁਣ ਇਨ੍ਹਾਂ ਨੇ ਜੋ ਬਿਆਨ ਦਿੱਤਾ ਓਨਟੈਰੀਓ ਕਾਲਜ ਆਫ ਫਾਰਮਾਸਿਸਟ ਦੇ ਅਦਾਰੇ ਨੇ ਉਹਦੇ ਵਿਚ ਉਨ੍ਹਾਂ ਨੇ ਕਈ ਵੱਡੀਆਂ ਗੱਲਾਂ ਆਖੀਆਂ ਨੇ ਤੇ ਇਨ੍ਹਾਂ ਦੇ ਸ਼ੈਂਡਾ ਥੈਨਚੈਕ ਨੇ ਸਟੇਟਮੈਂਟ ਜਾਰੀ ਕੀਤੀ ਜੋ ਰਜਿਸਟਰਾਰ ਨੇ ਕਾਲਜ ਦੇ ਤੇ ਕਹਿੰਦੇ ਵੀ ਵਿਲ ਕੰਸਿਡਰ ਐਵਰੀ ਟੂਲ ਅਵੇਲੇਬਲ ਟੂ ਅਸ ਟੂ ਐਡਰੈਸ ਦੀਜ਼ ਕੰਸਰਨਸ ਜੋ ਇਹ ਸ਼ੰਕੇ ਚਿੰਤਾਵਾਂ ਕਹਿੰਦੇ ਸਾਡੇ ਮੂਹਰੇ ਪ੍ਰਗਟ ਕੀਤੀਆਂ ਗਈਆਂ ਅਸੀਂ ਹਰ ਹੀਲੇ ਵਸੀਲੇ ਇਨ੍ਹਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ ਵੀ ਹਰਡ ਦੈਟ ਵਾਲਿਊਮ ਫੋਕਸਡ ਕਾਰਪੋਰੇਟ ਪ੍ਰੈਸ਼ਰ ਰਿਜ਼ਲਟਸ ਇਨ ਸਬ ਆਪਟੀਮਲ ਕੇਅਰ ਐਂਡ ਅ ਗ੍ਰੇਟਰ ਰਿਸਕ ਆਫ ਅਰਰ ਹੁਣ ਕਹਿੰਦੀ ਇਹਦੇ ਹਿਸਾਬ ਨਾਲ ਤਾਂ ਜਿਹੜੇ ਮਰੀਜ਼ਾਂ ਨੂੰ ਦੇਖਭਾਲ ਮਿਲਣੀ ਚਾਹੀਦੀ ਹੈ ਉਹਦਾ ਵੀ ਸਟੈਂਡਰਡ ਥੱਲੇ ਡਿੱਗ ਰਿਹਾ ਤੇ ਨਾਲ ਹੀ ਇਹ ਅਨਐਥੀਕਲ ਵੀ ਹੈ ਐਂਡ ਵੀ ਹਰਡ ਦੈਟ ਦੀਜ਼ ਪ੍ਰੈਸ਼ਰਸ ਅਫੈਕਟ ਦਾ ਵੈਲਬੀਇੰਗ ਆਫ ਫਾਰਮਾਸਿਸਟ ਹੂ ਫੀਅਰ ਔਰ ਐਕਸਪੀਰੀਅੰਸ ਰਿਪ੍ਰੀਜ਼ਲ ਇਫ ਦੇ ਫੇਲ ਟੂ ਮੀਟ ਕਾਰਪੋਰੇਟ ਓਬਜੈਕਟਿਵਸ ਕਹਿੰਦੇ ਹੁਣ ਉਹ ਲੋਕ ਘਬਰਾਹਟ ਵਿਚ ਨੇ ਡਰ ਵਿਚ ਨੇ ਜੇਕਰ ਉਹ ਜੋ ਕਿਹਾ ਗਿਆ ਉਹ ਨਹੀਂ ਕਰਦੇ ਤਾਂ ਉਨ੍ਹਾਂ ਦੀਆਂ ਨੌਕਰੀਆਂ ਨੂੰ ਵੀ ਖਤਰਾ ਹੋ ਜਾਂਦਾ ਸੋ ਇਸ ਤਰ੍ਹਾਂ ਦਾ ਦਬਾਅ ਕਿਸੇ ਦੇ ਉੱਤੇ ਨਹੀਂ ਪਾਇਆ ਜਾਣਾ ਚਾਹੀਦਾ ਇਹ ਪ੍ਰੈਕਟਿਸ ਗਲਤ ਹੈ ਵੀ ਫਾਇੰਡ ਦਿਸ ਡੀਪਲੀ ਟ੍ਰਬਲਿੰਗ ਵੀ ਕੈਨੋਟ ਸਟੈਂਡ ਬਾਏ ਸਾਇਲੈਂਟਲੀ ਐਂਡ ਅਲਾਓ ਬਿਜ਼ਨਸ ਪ੍ਰੈਕਟਿਸਿਸ ਟੂ ਇੰਟਰਫੇਅਰ ਵਿਦ ਦੀ ਡਿਲੀਵਰੀ ਆਫ ਸੇਫ ਐਂਡ ਇਫੈਕਟਿਵ ਪੇਸ਼ੈਂਟ ਕੇਅਰ ਸੁਰੱਖਿਅਤ ਜੋ ਮਰੀਜ਼ਾਂ ਦੀ ਦੇਖਭਾਲ ਹੋਣੀ ਚਾਹੀਦੀ ਹੈ ਤੇ ਜੋ ਸੇਵਾਵਾਂ ਮਿਲਣੀਆਂ ਚਾਹੀਦੀਆਂ ਉਹਦੇ ਉੱਤੇ ਵਪਾਰਕ ਹਿੱਤ ਇੰਨੇ ਜ਼ਿਆਦਾ ਭਾਰੂ ਨਹੀਂ ਹੋਣੇ ਚਾਹੀਦੇ ਕਿ ਇਹ ਢਾਂਚਾ ਹੀ ਬਿਲਕੁਲ ਡਗਮਗਾ ਜਾਵੇ ਤੇ ਇਹਦੇ ਮਾੜੇ ਪ੍ਰਭਾਵ ਪੈਣ ਦੂਜੇ ਪਾਸੇ ਸ਼ੋਪਰ ਡਰੱਗ ਮਾਰਟ ਦੇ ਪ੍ਰੈਜ਼ੀਡੈਂਟ ਜੈਫ ਲੈਜਰ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਤੇ ਇਹੋ ਜਿਹਾ ਕੋਈ ਪ੍ਰੈਸ਼ਰ ਨਹੀਂ ਪਾਉਂਦੀ ਕਿ ਮੈਡ ਚੈਕਸ ਕਰੋ ਨੋਰ ਡਜ਼ ਇਟ ਹੈਵ ਟਾਰਗੇਟਸ ਔਰ ਐਨੀ ਅਦਰ ਕਾਇੰਡ ਆਫ ਐਲੀਮੈਂਟ ਲਾਈਕ ਦੈਟ ਕਹਿੰਦੇ ਸਾਡੇ ਤਾਂ ਇਦਾਂ ਦੇ ਨਾਂ ਤਾਂ ਅਸੀਂ ਕੋਈ ਟਾਰਗੇਟ ਦਿੱਤੇ ਅਸੀਂ ਇਹੋ ਜਿਹਾ ਕੋਈ ਵੀ ਕੰਮ ਨਹੀਂ ਕਰਦੇ ਫਿਰ ਕੀ ਹੋਇਆ ਜਦੋਂ ਸੀਬੀਸੀ ਇਹ ਪ੍ਰੋਬ ਕਰ ਰਿਹਾ ਸੀ ਇਨਵੈਸਟੀਗੇਸ਼ਨ ਰੱਖੀ ਹੋਈ ਸੀ ਉਨ੍ਹਾਂ ਨੇ ਇਸ ਸਟੋਰੀ ਦੇ ਉੱਤੇ ਤੇ ਇਨ੍ਹਾਂ ਨੇ ਦੁਬਾਰਾ ਉਹ ਫਾਰਮਾਸਿਸਟ ਨੂੰ ਸੰਪਰਕ ਕੀਤਾ ਤੇ ਉਨ੍ਹਾਂ ਨੇ ਆਨ ਰੈਕੋਰਡ ਆ ਕੇ ਇਹ ਚੈਲੰਜ ਆ ਜਿਹੜੇ ਉਨ੍ਹਾਂ ਦੇ ਸਾਰੇ ਇਹ ਬਸਟ ਕੀਤੇ ਜੋ ਦਾਅਵੇ ਕੀਤੇ ਜਾ ਰਹੇ ਆ ਉਨ੍ਹਾਂ ਨੇ ਈ ਮੇਲਾਂ ਵੀ ਦਿਖਾਈਆਂ ਕਿ ਆਹ ਦੇਖ ਲਓ ਸਾਨੂੰ ਤਾਂ ਇਹੋ ਜਿਹਾ ਕੁਝ ਲਿਖ ਲਿਖ ਕੇ ਦਿੱਤਾ ਜਾ ਰਿਹਾ ਸੀ ਹੁਣ ਇਹ ਝੂਠ ਬੋਲ ਰਹੇ ਨੇ ਤੇ ਹੁਣ ਇਹ ਹੈ ਕਿ ਮੰਡੇ ਨੂੰ ਇਸ ਰੈਗੂਲੇਟਰ ਨੇ ਕਿਹਾ ਕਿ ਹੁਣ ਇਨ੍ਹਾਂ ਕੋਲ ਫਸਟ ਹੈਂਡ ਫਾਰਮਾਸਿਸਟ ਤੋਂ ਜਾਣਕਾਰੀ ਆਈ ਹੈ ਕਿ ਫਾਰਮੇਸੀ ਟੈਕਨੀਸ਼ੀਅਨਸ ਤੋਂ ਜਾਣਕਾਰੀ ਆਈ ਹੈ ਤੇ ਹੁਣ ਉਨ੍ਹਾਂ ਨੂੰ ਇੱਕ ਵਰਕਰ ਨੇ ਤਾਂ ਇਹ ਵੀ ਕਿਹਾ ਕਿ ਦਿ ਟਾਈਮ ਐਂਡ ਕੋਟਾ ਪ੍ਰੈਸ਼ਰਸ ਮੇਕ ਯੂ ਫੀਲ ਲਾਈਕ ਯੂ ਹੈਵ ਟੂ ਚੂਜ਼ ਬਿਟਵੀਨ ਪੇਸ਼ੈਂਟ ਸੇਫਟੀ ਐਂਡ ਕੀਪਿੰਗ ਯੋਰ ਜੋਬ
ਹੁਣ ਕਹਿੰਦੇ ਸਾਡੇ ਕੋਲ ਦੋ ਹੀ ਤਰੀਕੇ ਬਚ ਜਾਂਦੇ ਆ, ਜਿੰਨਾ ਸਾਡੇ ਤੇ ਦਬਾਅ ਪਾਇਆ, ਜਾਂ ਤਾਂ ਮਰੀਜ਼ਾਂ ਦਾ ਖਿਆਲ ਕਰੋ ਤੇ ਜਾਂ ਆਪਣੀ ਨੌਕਰੀ ਬਚਾ ਲਓ। ਇਹ ਜਿਹੜੇ ਅਸੀਂ ਬਹੁਤ ਦੇਰ ਤੋਂ ਇਹ ਗੱਲ ਚੱਲ ਰਹੀ ਸੀ ਕਿ ਪਬਲਿਕ ਸੈਕਟਰ ਦੇ ਅਦਾਰੇ ਕਿੰਨੀ ਕੁ ਇਮਾਨਦਾਰੀ ਨਾਲ ਕੰਮ ਕਰਦੇ ਆ ਜਾਂ ਨਹੀਂ ਕਰਦੇ, ਪਰ ਜਿਹੜੇ ਹੁਣ ਅਸੀਂ ਨਿੱਜੀਕਰਨ ਦੀ ਵੀ ਗੱਲ ਦੇਖ ਰਹੇ ਹਾਂ, ਇੱਕ ਮਨੁੱਖ ਦੇ ਹੱਥ ਵਿੱਚ ਦੂਜਿਆਂ ਨੂੰ ਜਦੋਂ ਘੜੀਸਣ ਦੀ ਤਾਕਤ ਹੋਵੇ ਤੇ ਉਹਦਾ ਮੁਨਾਫਾ ਉਹਨਾਂ ਮਨੁੱਖਾਂ ਦੇ ਉੱਤੇ ਨਾਲ ਅਥਾਰਟੀ ਵੀ ਹੋਵੇ, ਇਹ ਬੜੀ ਮਾੜੀ ਗੱਲ ਹੈ। ਇਹ ਜਿਹੜੀ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਵਾਲਾ ਕੰਮ ਹੈ, ਇਹ ਨਹੀਂ ਹੋਣਾ ਚਾਹੀਦਾ। ਕਈ ਤਰ੍ਹਾਂ ਦੀਆਂ ਜੋਕਾਂ ਆਮ ਲੋਕਾਂ ਦੀ ਜ਼ਿੰਦਗੀ ਨੂੰ ਲੱਗੀਆਂ ਹੋਈਆਂ ਨੇ, ਚਾਹੇ ਉਹ ਮਹਿੰਗਾਈ ਦੀ ਹੈ, ਚਾਹੇ ਉਹ ਬੈਡ ਪੋਲਿਟਿਕਸ ਦੀ ਹੈ, ਚਾਹੇ ਉਹ ਨਫ਼ਰਤ ਵਾਲੀ ਸਿਆਸਤ ਦੀ ਹੈ। ਇਹਨਾਂ ਰੋਗਾਂ ਤੋਂ ਬਾਅਦ ਅਸੀਂ ਲੋਕਾਂ ਨੂੰ ਬੜੇ ਆਰਾਮ ਨਾਲ ਕਹਿ ਦਿੰਦੇ ਹਾਂ ਕਿ ਮੈਡੀਟੇਟ ਕਰਿਆ ਕਰੋ। ਬਹੁਤ ਵੱਡਾ ਫਰਾਡ ਹੈ ਇਹ, ਪਰੇਸ਼ਾਨ ਲੋਕਾਂ ਨੂੰ ਇਹ ਕਹਿਣਾ ਕਿ ਤੁਸੀਂ ਸਾਹ ਇੱਦਾਂ ਲਿਆ ਕਰੋ, ਸਵੇਰੇ ਸੈਰ ਕਰ ਲਿਆ ਕਰੋ, ਆਹ ਜਨਮ ਘੁੱਟੀ ਜੀ ਪੀ ਲਓ, ਆਹ ਆਯੁਰਵੇਦ ਦੀਆਂ ਦਵਾਈਆਂ ਖਾ ਲਓ, ਇਹਦੇ ਨਾਲ ਤੁਹਾਡਾ ਮਨ ਸ਼ਾਂਤ ਹੋ ਜਾਏਗਾ। ਪਰ ਅਸੀਂ ਇੰਨੇ ਗਿਰ ਚੁੱਕੇ ਹਾਂ, ਔਰ ਮੇਰੇ ਵਰਗੇ ਰਿਪੋਰਟਰ ਵੀ ਜਿਹੜੇ ਰੇਡੀਓ ਦਾ ਕੰਮ ਕਰਦੇ ਆ, ਕਿ ਅਸਲ ਜਿੱਥੋਂ ਦੁੱਖ ਦਾ ਪ੍ਰਵਾਹ ਹੋ ਰਿਹਾ ਉੱਥੇ ਤੱਕ ਜਾ ਕੇ ਅਸੀਂ ਸਵਾਲ ਨਹੀਂ ਕਰਨਾ ਚਾਹੁੰਦੇ। ਅਸੀਂ ਲੋਕਾਂ ਨੂੰ ਗਲਤ ਸਾਬਤ ਕਰਨ ਲੱਗੇ ਹੋਏ ਆ, ਹਮੇਸ਼ਾ ਵਿਕਟਮ ਦੇ ਉੱਤੇ ਸਵਾਲ ਆਉਂਦੇ ਆ। ਵਿਕਟਮ ਨੂੰ ਅਸੀਂ ਕਹਿੰਦੇ ਹਾਂ ਕਿ ਪ੍ਰੂਵ ਯੋਰ ਇਨੋਸੈਂਸ, ਪ੍ਰੂਫ ਯੋਰ ਇਨੋਸੈਂਸ, ਪ੍ਰੂਵ ਯੋਰ ਇਨੋਸੈਂਸ, ਜਦਕਿ ਕਰਨ ਵਾਲਾ ਸਾਨੂੰ ਸਾਫ਼ ਤੌਰ ਤੇ ਮੋਟਾ ਢਿੱਡ ਹੁੰਦਾ ਜਾਂਦਾ, ਵੱਡੇ ਮੋਟੇ ਮੁਨਾਫੇ ਹੁੰਦੇ ਜਾਂਦੇ ਦੇਖ ਰਹੇ ਨੇ। ਇੱਕ ਪਾਸੇ ਸਾਡਾ ਸਮਾਜ ਪੂਰੀ ਤਰ੍ਹਾਂ ਲਤਾੜਿਆ ਜਾ ਚੁੱਕਿਆ, ਘਰਾਂ ਦੇ ਵਿੱਚ ਬੈਠੇ ਬੇਰੁਜ਼ਗਾਰ ਲੋਕ, ਔਰ ਆਪਾਂ ਵੀ ਕਿਸੇ ਵੀ ਕੰਢੇ ਤੇ ਉਸ ਹਾਲਤ ਵਿੱਚ ਆ ਸਕਦੇ ਹੁੰਦੇ ਹਾਂ। ਮੈਂ ਆਪ ਕੋਈ ਪਤਾ ਨਹੀਂ ਹੁੰਦਾ ਡੱਗ ਮਗਾਉਣ ਦੀ ਜ਼ਿੰਦਗੀ ਚੋਂ ਕਦੋਂ ਕਿਹੜੇ ਪਾਸੇ ਜਾ ਡਿੱਗੀਏ, ਬਹੁਤ ਕੁਝ ਘਟਨਾਕ੍ਰਮ ਵਾਪਰਦੇ ਨੇ। ਪਰ ਅਸੀਂ ਜਿਹੜੀ ਸਟੇਬਿਲਿਟੀ ਹੈ ਮਨੁੱਖ ਦੇ ਦਿਮਾਗ ਦੀ, ਜਾਂ ਉਹਦਾ ਦਿਮਾਗੀ ਸੰਤੁਲਨ ਹੈ, ਉਹਨੂੰ ਅਸੀਂ ਡਿਪਰੈਸ਼ਨ ਕਹਿ ਕੇ ਲਪੇਟਾ ਮਾਰ ਦਿੰਦੇ ਹਾਂ। ਡਿਪਰੈਸ਼ਨ ਤਾਂ ਬਿਮਾਰੀ ਉਦੋਂ ਹੁੰਦੀ ਹੈ ਕਿ ਜਦੋਂ ਖੁਸ਼ ਮਾਹੌਲ ਦੇ ਵਿੱਚ ਵੀ ਤੁਸੀਂ ਉਦਾਸ ਹੋਣ ਲੱਗ ਜਾਓ, ਤੁਹਾਡਾ ਦਿਮਾਗ ਖੁਸ਼ੀ ਨੂੰ ਪ੍ਰੋਸੈਸ ਨਾ ਕਰ ਸਕੇ, ਫਿਰ ਤਾਂ ਕਿਹਾ ਜਾਂਦਾ। ਜਦੋਂ ਮਾਹੌਲ ਹੀ ਤੰਗ ਕਰ ਰਿਹਾ, ਹੁਣ ਮੈਂਟਲ ਹੈਲਥ ਲੈ ਕੇ ਬਹਿ ਜਾਂਦੇ ਨੇ, ਉਹਦੀ ਵੀ ਫੰਡਿੰਗ ਖਾਈ ਜਾਂਦੇ ਆ, ਉਹਦਾ ਨਾਂ ਲੈ ਕੇ ਫੰਡਿੰਗ ਖਾਈ ਜਾਂਦੇ ਆ, ਗਰੀਬੀ ਦਾ ਨਾਂ ਲੈ ਕੇ ਗਰੀਬੀ ਦੇ ਨਾਂ ਤੇ ਫੰਡਿੰਗ ਖਾਈ ਜਾਂਦੇ ਆ, ਅਫਰੀਕਾ ਦੇ ਲੋਕਾਂ ਨੂੰ ਲੁੱਟਮਾਰ ਕਰਕੇ ਗਰੀਬ ਕੀਤਾ ਹੋਇਆ, ਹਨਾ, ਸੈਂਕੜੇ ਸਾਲਾਂ ਦੀ ਬਰਬਾਦੀ ਤੋਂ ਬਾਅਦ ਅੱਜ ਉਹਨਾਂ ਦੇ ਨਾਂ ਦੇ ਉੱਤੇ ਇੱਥੇ ਚੰਦੇ ਇਕੱਠੇ ਕਰਕੇ ਉਹ ਵੀ ਖਾ ਜਾਂਦੇ ਆ। ਪਹਿਲਾਂ ਜਾ ਕੇ ਮਾਈਨ ਫੀਲਡ ਲਾ ਦਿੰਦੇ ਨੇ, ਬਰੂਦੀ ਸੁਰੰਗਾਂ ਲਾਉਂਦੇ ਆ, ਫਿਰ ਉਹ ਤੋਂ ਬਾਅਦ ਜਾ ਕੇ ਉਹਨਾਂ ਨੂੰ ਹਟਾਉਣ ਦੇ ਅਭਿਆਨ ਚਲਾ ਲੈਂਦੇ ਨੇ। ਉੱਥੇ ਹੀ ਟੋਆ ਪਟਲਾ ਤੇ ਮਿੱਟੀ ਭਰਦੇ। ਮਨੁੱਖਤਾ ਦਾ ਬਹੁਤ ਸਮਾਂ ਅਜਾਈ ਇਹਨਾਂ ਗੱਲਾਂ ਦੇ ਵਿੱਚ ਲਵਾਇਆ ਜਾ ਰਿਹਾ, ਤੇ ਉੱਤੋਂ ਸਾਨੂੰ ਕਿਹਾ ਜਾਂਦਾ ਕਿ ਤੁਸੀਂ ਚੰਗੀਆਂ ਗੱਲਾਂ ਕਰਕੇ ਇਹਨਾਂ ਨੂੰ ਬਸ ਉਲਝਾ ਹੀ ਰੱਖੋ, ਇਹਨਾਂ ਨੂੰ ਮਦਮਸਤ ਰੱਖੋ, ਇਹਨਾਂ ਨੂੰ ਮਦਹੋਸ਼ ਰੱਖੋ, ਇਹਨਾਂ ਦੇ ਵਿੱਚ ਜਾਗਰਤੀ ਨਹੀਂ ਆਉਣੀ ਚਾਹੀਦੀ, ਕਿਉਂਕਿ ਜਾਗਰਤੀ ਆਈ ਤਾਂ ਦੈਨ ਦੇ ਵਿਲ ਸਟਾਰਟ ਕੁਐਸਚਨਿੰਗ ਦਾ ਸਿਸਟਮ। ਤੇ ਖੈਰ ਇਹ ਪ੍ਰੋਸੈਸ ਇਦਾਂ ਬੰਦ ਵੀ ਨਹੀਂ ਹੋਣਾ, ਵੈਸੇ ਤਾਂ ਕੁਛ ਨਾ ਕੁਛ ਤਾਂ ਲੋਕ ਆਪਣਾ ਫਰਜ਼ ਜ਼ਰੂਰ ਅਦਾ ਕਰਦੇ ਰਹਿਣਗੇ। ਤੇ ਡਾਕਟਰ ਸਾਹਿਬ ਦਾ ਮੈਨੂੰ ਹੁਣ ਲੱਗਦਾ ਕਿ ਫਿਰ ਸਮਾਂ ਸਾਡੇ ਨਾਲ ਕਿੰਨਾ ਕੁ ਮੈਚ ਕਰੇਗਾ, ਮੈਂ ਨਾਲ ਦੀ ਨਾਲ ਉਹਨਾਂ ਨੂੰ ਇੱਕ ਵਾਰ ਹੋਰ ਟਰਾਈ ਕਰਕੇ ਦੇਖ ਲੈਣਾ, ਨਹੀਂ ਫਿਰ ਮੇਰੇ ਕੋਲ ਕੁਝ ਹੋਰ ਖਬਰਾਂ ਹੈਗੀਆਂ ਨੇ। ਤਿਆਰੀ ਤਾਂ ਮੈਂ ਉਨੀ ਕੁ ਰੱਖਦਾ ਹੀ ਹੁੰਦਾ ਹਾਂ ਕਿ ਕਈ ਵਾਰ ਕੋਈ ਅਣਸੁਖਾਵੀਂ ਘਟਨਾ ਹੋ ਜਾਂਦੀ ਹੈ, ਟਾਈਮ ਦੀ ਪਾਬੰਦੀ ਨਹੀਂ ਹੁੰਦੀ। ਹਾਂ, ਡਾਕਟਰ ਸਾਹਿਬ ਨਹੀਂ ਅਵੇਲੇਬਲ ਹੋ ਸਕਦੇ, ਮੇਰੇ ਖਿਆਲ ਚ ਉਹਨਾਂ ਨੇ ਦੂਜੀ ਵਾਰ ਵੀ ਕਾਲ ਡਿਕਲਾਈਨ ਕੀਤੀ ਹੈ ਜੀ, ਤੇ ਜ਼ਰੂਰ ਉਹ ਕਿਤੇ ਅਨਅਵੇਲੇਬਿਲਿਟੀ ਵਾਲੇ ਮਾਹੌਲ ਵਿਚ ਹੀ ਹੋਣਗੇ। ਟੋਰਾਂਟੋ ਦੇ ਵਿਚ ਸ਼ਰਾਬ ਪੀਣ ਦੇ ਉੱਤੇ ਵੀ ਸਰਕਾਰ ਵੱਲੋਂ ਹੁਣ ਨਵੀਂ ਖੁੱਲ੍ਹ ਦਿੱਤੀ ਜਾ ਰਹੀ ਹੈ, ਤੇ ਤਕਰੀਬਨ ਇਹ ਪ੍ਰੋਗਰਾਮ ਤਿਆਰ ਕੀਤਾ ਜਾ ਰਿਹਾ ਕਿ ਸਾਰੇ ਪਾਰਕਾਂ ਦੇ ਵਿਚ ਹੀ ਪਰਮਾਨੈਂਟਲੀ, ਸਾਰਿਆਂ ਚ ਨਹੀਂ, ਕੁਝ ਪਾਰਕਾਂ ਦੇ ਵਿਚ ਤਾਂ ਪੱਕੇ ਤੌਰ ਦੇ ਉੱਤੇ ਸ਼ਰਾਬ ਪੀਣ ਦੀ ਖੁੱਲ੍ਹ ਦੇ ਦਿੱਤੀ ਜਾਵੇ। ਇਹਦੇ ਨਾਲ ਲੋਕਾਂ ਦੀ ਜ਼ਿੰਦਗੀ ਖੁਸ਼ਗਵਾਰ ਹੋ ਸਕਦੀ ਹੈ। ਹੋਰ ਤਾਂ ਆਪਾਂ ਕੁਝ ਕਰਨਾ ਨਹੀਂ ਹੈਗਾ, ਘੱਟੋ ਘੱਟ ਬੰਦਿਆਂ ਨੂੰ ਪੀਣ ਪੂਣ ਤਾਂ ਲਾ ਦੋ ਨਾ ਚੰਗੀ ਤਰ੍ਹਾਂ, ਵੀ ਭਾਈ ਪੀਣ ਦੀ ਕੋਈ ਕਮੀ ਨਹੀਂ ਹੈ, ਕਿਉਂਕਿ ਨਾਲੇ ਤਾਂ ਰੈਵਨਿਊ ਆਊਗਾ। ਇੱਕ ਤਾਂ ਸਰਕਾਰ ਨੂੰ ਰੈਵਨਿਊ ਬਣੂਗਾ, ਸ਼ਰਾਬ ਦੇ ਵਿਚ ਤਾਂ ਇੰਨਾ ਪੈਸਾ ਹੈ ਕਿ ਸ਼ਰਾਬ ਦਾ ਧੰਦਾ ਤਾਂ ਬਹੁਤ ਹੀ ਅੱਛੀ ਗੱਲ ਹੈ, ਹਨਾ। ਔਰ ਜੁਗ ਜੁਗ ਜੀਓ ਬਾਈ, ਜੁਗ ਜੁਗ ਜੀਓ, ਤੁਹਾਡੇ ਲੋਕਾਂ ਨੂੰ ਅੱਗੇ ਰੈਕਰੇਸ਼ਨ ਕਹਿੰਦੇ, ਮੈਂ ਕਿਹਾ ਇਹਦਾ ਨਾਂ ਤਾਂ ਠੀਕ ਧਰ ਲਓ ਯਾਰ, ਜਦੋਂ ਕੈਨਾਬਿਸ ਲਿਆਂਦੇ ਆ ਟਰੂਡੋ ਸਰਕਾਰ ਨੇ ਲੀਗਲ ਕੀਤੇ, ਕਹਿੰਦੇ ਰੈਕਰੇਸ਼ਨਲ ਡਰੱਗਸ ਨੇ, ਖੁਸ਼ ਹੋਣ ਵਾਸਤੇ ਡਰੱਗਸ ਲਓ, ਗੋਲੀਆਂ ਵੀ ਦੋ, ਫੈਂਟਨਿਲ ਵੀ ਦੇਣ ਲੱਗ ਜਾਓ, ਕਿੰਨੇ ਮਜ਼ੇ ਆ ਜਾਣਗੇ, ਲੋਕ ਸੁੱਤੇ ਪਏ ਆ ਕੁਛ ਨਹੀਂ ਕਹਿਣਗੇ। ਸੋ ਉਹ ਬੜੀ ਚੰਗੀ ਚੀਜ਼ ਆ, ਵੈਸੇ ਦੇਖਿਆ ਜਾਵੇ ਤਾਂ ਸ਼ਰਾਬ ਦਾ ਮੈਂ ਰੱਜ ਕੇ ਸਵਾਗਤ ਕਰਦਾ ਆ ਕਿ ਹਾਂ, ਸ਼ਰਾਬ ਤਾਂ ਮਿਲਣੀ ਚਾਹੀਦੀ ਹੈ, ਮਹਿੰਗੀ ਮਿਲਣੀ ਚਾਹੀਦੀ ਹੈ। ਉਹਦੇ ਨਾਲ ਆਪਾਂ ਸੜਕਾਂ ਬਣਾਵਾਂਗੇ, ਕਾਲਜ ਬਣਾਵਾਂਗੇ, ਸਕੂਲ ਬਣਾਵਾਂਗੇ, ਹਨਾ। ਸ਼ਰਾਬ ਚੋਂ ਤਾਂ ਬਹੁਤ ਰੈਵਨਿਊ ਆਉਂਦਾ, ਸ਼ਰਾਬ ਦੇ ਫਾਇਦਿਆਂ ਦੀ ਗੱਲ ਕਰਦੇ ਹਾਂ, ਕਿਉਂਕਿ ਚਲੋ ਫਿਰ ਸਰਕਾਰਾਂ ਵੀ ਖੁਸ਼ ਹੋ ਜਾਣਗੀਆਂ ਨਾਲੇ ਮੇਰੇ ਤੋਂ। ਹਾਂਜੀ ਸਰਕਾਰ ਜੀ, ਇੱਕ ਗੱਲ ਮੈਂ ਦੱਸਾਂ, ਸ਼ਰਾਬ ਪੀਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇੱਕ ਤਾਂ ਬੰਦਾ ਬਹੁਤ ਜ਼ਿਆਦਾ ਟੈਕਸ ਪੇ ਕਰਦਾ, ਇੱਕ ਇਹਦੀ ਐਸੀ ਆਦਤ ਪੈ ਜਾਂਦੀ ਹੈ, ਇਸ ਸੁੱਖ ਦੀ ਇੰਨੀ ਆਦਤ ਪੈ ਜਾਂਦੀ ਹੈ ਕਿ ਉਹ ਐਡਿਕਸ਼ਨ ਚ ਬਦਲ ਜਾਂਦੀ ਹੈ, ਲੱਤ ਲੱਗ ਗਈ ਉਹਨੂੰ, ਫਿਰ ਉਹ ਤੋਂ ਬਾਅਦ ਉਹ ਲਗਾਤਾਰ ਤੁਹਾਡੇ ਲਈ ਆਮਦਨ ਦਾ ਇੱਕ ਸਾਧਨ ਬਣ ਜਾਏਗਾ। ਸ਼ਰਾਬ ਜ਼ਰੂਰ ਲਾਓ ਲੋਕਾਂ ਨੂੰ, ਹੋ ਸਕੇ ਤਾਂ ਪਹਿਲਾਂ ਦੋ ਦੋ ਚਾਰ ਚਾਰ ਪੈਗ ਫ੍ਰੀ ਚ ਵੀ ਲਵਾ ਦੇਣੇ ਚਾਹੀਦੇ ਆ, ਉਹ ਰਿਕਵਰੀ ਹੋ ਹੀ ਜਾਣੀ ਆ ਬਾਅਦ ਚ। ਜੇ ਆਪਾਂ ਅੱਜ ਵੀ ਨਸ਼ੇ ਤੇ ਕਿਸੇ ਨੂੰ ਲਾਉਣਾ ਹੋਵੇ ਤੇ $10-20 ਆਪਾਂ ਖਰਚ ਵੀ ਦੇਈਏ, ਫਿਰ ਤਾਂ ਮੈਂ ਢਾਬਾ ਖੋਲ ਲਊਂਗਾ, ਕੰਮ ਤਾਂ ਹੈ ਨੀ ਭਾਜੀ। ਹਾਂ ਹਾਂ ਬਾਈ ਜੀ, ਆਪਣੇ ਕੋਲ ਇਹੀ ਕੁਛ ਹੀ ਆ ਜੀ, ਸ਼ਰਾਬ ਬਣਾਓ, ਸ਼ਰਾਬ ਵੇਚੋ, ਤੇ ਇਹਦੇ ਵਿਚ ਜੇ ਸਰਕਾਰ ਕੁਛ ਚਿਰ ਇਨਵੈਸਟ ਕਰ ਵੀ ਦੇਵੇ ਨਾ, ਪੰਪ ਪ੍ਰਾਈਮਿੰਗ ਮਨੀ ਕਹਿੰਦੇ ਹੁੰਦਾ, ਜਿਵੇਂ ਆਪਣੇ ਬੋਰ ਚ ਪਾਣੀ ਨੀ ਆਉਂਦਾ, ਕਈ ਚਿਰਾਂ ਬਾਅਦ ਆਪਾਂ ਜਦੋਂ ਟਿਊਬਵੈਲ ਚਲਾਉਂਦੇ ਹਾਂ ਤਾਂ ਦੇਖੀਏ ਦਾ ਵੀ ਪੱਖਾ ਪਾਣੀ ਨੀ ਚੱਕਦਾ ਥੱਲੋਂ, ਤਾਂ ਉਹਦੇ ਵਿਚ ਕੀ ਹੁੰਦਾ ਕਿ ਟਿਊਬਵੈਲ ਦੀ ਪਾਈਪ ਦੇ ਵਿਚ 5-7 liter 10 liter ਪਾਣੀ ਪਾਈਪ ਚ ਪਾ ਦੇਈਦਾ, ਉਹ ਜਦੋਂ ਪਾਣੀ ਥੱਲੇ ਜਾ ਕੇ ਡਿੱਗਦਾ ਉਹ ਨਾਲ ਦੂਜੇ ਪਾਣੀ ਨੂੰ ਵੀ ਖਿੱਚ ਲੈਂਦਾ, ਫਿਰ ਪੱਖਾ ਇੱਕ ਵਾਰੀ ਗੇੜਾ ਬਣ ਜਾਂਦਾ। ਸੋ ਉਹਨੂੰ ਪੰਪ ਪ੍ਰਾਈਮਿੰਗ ਕਹਿੰਦੇ ਆ। ਇਸ ਤਰ੍ਹਾਂ ਸ਼ਰਾਬ ਦੇ ਵਿਚ ਵੀ ਕਰਨੀ ਚਾਹੀਦੀ ਹੈ, ਕੁਛ ਤਾਂ ਇਹਦੀ ਇਸ਼ਤਿਹਾਰਬਾਜ਼ੀ ਦੀ ਖੁੱਲ ਹੋਣੀ ਚਾਹੀਦੀ ਹੈ, ਕੈਨੇਡਾ ਚ ਤਾਂ ਵੈਸੇ ਹੈਗੀ ਵੀ ਆ। ਹੁਣ ਗੱਲ ਇਹ ਆ ਵੀ ਸ਼ਰਾਬ ਨਾਲ ਤਾਂ ਦੇਖੋ ਇੱਕ ਤਾਂ ਟੈਕਸ ਚ ਪੈਸਾ ਬਹੁਤ ਆਊਗਾ, ਹਨਾ, ਆਮ ਲੋਕਾਂ ਦੇ ਟੈਕਸ ਦਾ ਬੋਝ ਘਟੂਗਾ। ਦੂਸਰੀ ਗੱਲ ਇਹ ਆ ਕਿ ਸ਼ਰਾਬੀ ਲੋਕ ਆ ਜਿਹੜੇ, ਜੇ ਉਹ ਕੰਮ ਕਰਗੇ ਤਾਂ ਠੀਕ ਹੈ, ਜੇ ਨਹੀਂ ਵੀ ਕਰਗੇ ਉਹ ਛੇਤੀ ਮਰਨਗੇ, ਸ਼ਰਾਬ ਦੇ ਨਾਲ ਛੇਤੀ ਮਰਨਗੇ। ਤੇ ਉਧਰੋਂ ਆਪਾਂ ਇਲਾਜ ਤਾਂ ਦੇਣਾ ਹੀ ਨਹੀਂ, ਹਸਪਤਾਲ ਆਪਾਂ ਬਣਾਉਣੇ ਨਹੀਂ ਹੈਗੇ, ਆਪੇ ਬੰਦਾ ਬਾਹਰ ਪਿਆ ਤੜਫ ਕੇ ਮਰ ਜੂਗਾ, ਨਾਲੇ ਉਹਨੂੰ ਪੈਨਸ਼ਨ ਨਹੀਂ ਦੇਣੀ ਪਊਗੀ, ਨਾਲੇ ਉਹਨੂੰ ਪੈਨਸ਼ਨ ਨਹੀਂ ਦੇਣੀ ਪੈਣੀ, ਹਨਾ, ਛੇਤੀ ਮਰੂਗਾ, ਥੋੜਾ ਬਹੁਤਾ ਕੰਮ ਵੀ ਕਰੂਗਾ, ਤੇ ਜੇ ਜਿਉਂਦਾ ਰਹਿ ਗਿਆ ਤਾਂ ਉਹਨੇ ਟੈਕਸ ਦੇ ਰੂਪ ਦੇ ਵਿਚ ਆਪਾਂ ਨੂੰ ਕਾਫੀ ਲਾਭ ਦੇ ਦੇਣਾ। ਖੈਰ, ਮੈਨੂੰ ਡਾਕਟਰ ਸਾਹਿਬ ਦਾ ਮੈਸੇਜ ਆਇਆ ਜੀ, ਹੁਣ ਆਪਾਂ ਡਾਕਟਰ ਸਾਹਿਬ ਨੂੰ ਪ੍ਰੋਗਰਾਮ ਚ ਸ਼ਾਮਲ ਕਰਦੇ ਹਾਂ ਸਭ ਤੋਂ ਪਹਿਲਾਂ, ਤੇ ਫਿਰ ਅੱਗੇ ਕਹਾਣੀ ਤੋਰਾਂਗੇ। ਪਹਿਲਾਂ ਤਾਂ ਜਿਹੜੇ ਬੱਚਿਆਂ ਨੂੰ ਲੈ ਕੇ ਗੱਲਬਾਤ ਆਈ ਹੈ ਉਹਦੇ ਬਾਰੇ ਗੱਲ ਕਰਾਂਗੇ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਗੁੱਡ ਮਾਰਨਿੰਗ ਐਂਡ ਵੈਲਕਮ।
ਹਾਂਜੀ,
ਹੈਲੋ ਡਾਕਟਰ ਸਾਹਿਬ, ਗੁੱਡ ਮਾਰਨਿੰਗ ਜੀ, ਵੈਲਕਮ।
ਗੁੱਡ ਮਾਰਨਿੰਗ ਜੀ, ਥੈਂਕ ਯੂ ਵੈਰੀ ਮਚ
ਜੀ। ਆਪਣੇ ਨਾਲ ਇੱਕ ਕਾਲਰ ਵੀ ਜੁੜ ਰਹੇ ਸੀਗੇ ਜੀ, ਮੈਂ ਹੁਣੇ ਉਹਨਾਂ ਦੀ ਕਾਲ ਕੱਟੀ ਆ, ਰਾਜਿੰਦਰ ਜੀ ਦੀ, ਜੇ ਹੋ ਸਕੇ ਤਾਂ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿਚ ਸ਼ਾਮਲ ਕਰ ਲਈ, ਉਹਨਾਂ ਦੀ ਵੀ ਗੱਲ ਸੁਣ ਲਈਏ।
ਜ਼ਰੂਰ ਜੀ, ਜ਼ਰੂਰ ਕਰੀਏ।
ਹਾਂਜੀ, ਤੇ ਮੈਂ ਜੀ ਰਾਜਿੰਦਰ ਜੀ ਨੂੰ ਪ੍ਰੋਗਰਾਮ ਦੇ ਵਿਚ ਸ਼ਾਮਲ ਆਪਾਂ ਨਾਲ ਕਰ ਲੈਂਦੇ ਹਾਂ ਆਪਣੇ, ਜੇ ਉਹ ਆਉਂਦੇ ਨੇ। ਰਾਜਿੰਦਰ ਜੀ, ਮੇਰੇ ਖਿਆਲ ਚ ਮੈਂ ਪਹਿਲਾਂ ਡਾਕਟਰ ਸਾਹਿਬ ਸ਼ਰਾਬ ਤੇ ਗੱਲ ਕਰ ਰਿਹਾ ਸੀਗਾ, ਅਜੇ ਉਹਨਾਂ ਨੇ ਮੈਨੂੰ ਲੱਗਦਾ ਕਾਲ ਤੇ ਦੋਨਾਂ ਚੀਜ਼ਾਂ ਤੇ ਚਲੋ ਰੱਖਦੇ ਆ ਜੀ, ਉਹਨਾਂ ਨੇ ਕਾਲ ਹਜੇ ਚੱਕੀ ਨਹੀਂ ਹੈ, ਤੇ ਕੋਈ ਨੀ, ਜਦੋਂ ਉਹਨਾਂ ਦਾ ਫੋਨ ਆਏਗਾ ਆਪਾਂ ਉਹਨਾਂ ਨੂੰ ਦੁਬਾਰਾ ਪ੍ਰੋਗਰਾਮ ਚ ਸ਼ਾਮਲ ਕਰ ਲਾਂਗੇ। ਤੇ ਡਾਕਟਰ ਸਾਹਿਬ, ਆਪਾਂ ਪਹਿਲਾਂ ਕਾਹਦੇ ਤੇ ਗੱਲ ਕਰੀਏ, ਆ ਗਏ ਮੈਨੂੰ ਲੱਗਦਾ ਰਾਜਿੰਦਰ ਜੀ। ਜੀ ਰਾਜਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਸਤਿ ਸ੍ਰੀ ਅਕਾਲ। ਜ਼ਰੂਰ ਜੀ।
ਇੱਕ ਬੰਦਾ ਆਪਣੀ ਵਾਈਫ ਤੋਂ ਨਾਰਾਜ਼ ਹੋ ਕੇ ਆਪਣੇ ਦੋਸਤ ਨਾਲ ਬੈਠਾ ਹੁੰਦਾ ਹੈਗਾ, ਤਾਂ ਦੋਸਤ ਨੂੰ ਪੁੱਛਦਾ ਵੀ ਕਿਉਂ ਨਾਰਾਜ਼ ਆ, ਕਹਿੰਦਾ ਵੀ ਮੈਂ ਆਪਣੀ ਘਰ ਵਾਲੀ ਤੋਂ ਨਾਰਾਜ਼ ਆ ਵੀ ਉਹ ਸਰਕਾਰੀ ਕੰਮ ਦੇ ਵਿੱਚ ਵਿਘਨ ਪਾ
ਰਹੀ ਹੈ।
ਕਹਿੰਦਾ ਸਰਕਾਰੀ ਕੰਮ ਦੇ ਵਿੱਚ ਵਿਘਨ ਕਿਵੇਂ ਪਾ ਰਹੀ ਹੈਗੀ ਆ? ਉਹ ਕਹਿੰਦਾ ਏਦਾਂ ਨੀ, ਜਿਹੜਾ ਅਸੀਂ ਸ਼ਰਾਬ ਪੀਨੇ ਆ ਸਰਕਾਰ ਨੂੰ ਟੈਕਸ ਬਹੁਤ ਜ਼ਿਆਦਾ ਇਕੱਠਾ ਹੁੰਦਾ ਉਸ ਚੀਜ਼ ਦੇ ਨਾਲ, ਤਾਂ ਜਦੋਂ ਹੁਣ ਉਹ ਮੈਨੂੰ ਰੋਕਦੀ ਹੈ ਸ਼ਰਾਬ ਪੀਣ ਤੋਂ, ਤਾਂ ਕਰਕੇ ਉਹ ਟੈਕਸ ਜਿਹੜਾ ਹੈਗਾ ਸਰਕਾਰ ਨੂੰ ਨਹੀਂ ਬਣਦਾ ਹੈਗਾ, ਹੁਣ ਮੈਂ ਉਹਦੇ ਤੇ ਕੇਸ ਕਰਨਾ।
ਦੇਸ਼ ਨੂੰ ਕਮਜ਼ੋਰ ਕਰ ਰਹੀ ਹੈ ਜੀ ਆਰਥਿਕ ਤੌਰ ਤੇ ਉਹਦੀ ਪਤਨੀ।
ਹਾਂਜੀ, ਇਕਨੋਮਿਕਲੀ ਉਹ ਤਾਂ ਕਰ ਰਿਹਾ ਹੈਗਾ ਫਾਇਦਾ ਇਕਨੋਮਿਕਲੀ ਵੀ ਹੈ ਜੀ, ਸ਼ਰਾਬ ਪੀ ਪੀ ਕੇ ਇੱਕ ਤਾਂ ਸ਼ਰਾਬ ਖਤਮ ਕਰ ਰਿਹਾ ਹੈਗਾ, ਉਹਨਾਂ ਨੂੰ ਪੀਣ ਤੋਂ ਵਾਂਝਾ ਰੱਖ ਰਿਹਾ ਹੈਗਾ, ਪਹਿਲੀ ਗੱਲ ਤਾਂ ਉਹ ਫਾਇਦਾ ਹੀ ਕਰ ਰਿਹਾ ਲੋਕਾਂ ਦਾ ਨਾ, ਦੂਜੇ ਪਾਸੇ ਇਕਨੋਮਿਕਲੀ ਸਰਕਾਰ ਨੂੰ ਵੀ ਮਜ਼ਬੂਤ ਕਰ ਰਿਹਾ ਹੈਗਾ ਵੀ ਮੈਂ ਪੀ ਰਿਹਾ ਤਾਂ ਮੈਂ ਪੈਸੇ ਦੇ ਰਿਹਾ।
ਜੀ ਥੈਂਕ ਯੂ ਰਾਜਿੰਦਰ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ, ਯੂ ਕੈਨ ਡਰੋਪ ਦਾ ਕਾਲ। ਹਾਂਜੀ, ਥੈਂਕ ਯੂ ਜੀ। ਡਾਕਟਰ ਮੁਰਤਜ਼ਾ ਸਾਹਿਬ, ਹਾਂਜੀ, ਤੁਹਾਡੀ ਕੀ ਟਿੱਪਣੀ ਹੈ ਜੀ ਇਹਦੇ ਤੇ?
ਨਹੀਂ ਉਹ ਗੱਲ ਸ਼ਰਾਬ ਤੇ ਮੈਨੂੰ ਯਾਦ ਆਇਆ ਮਸਲਾ ਬੜਾ ਸੀਰੀਅਸ ਹੈਗਾ ਕਿਉਂਕਿ ਕੁਛ ਹਫ਼ਤਾ ਪਹਿਲਾਂ ਤੱਕ ਨਾ ਜਿਹੜੀ ਕੇਰਲਾ ਦੀ ਸਟੇਟ ਹੈ ਸਟੇਟ ਆਫ ਕੇਰਲਾ ਇਨ ਇੰਡੀਆ
ਹਾਂਜੀ
ਉਹ ਸ਼ਰਾਬ ਦਾ ਜਿਹੜਾ ਟੈਕਸ ਹੈ ਉਹ ਬੜਾ ਸਿਗਨੀਫਿਕੈਂਟ ਰੈਵਨਿਊ ਸੀ ਉਹਨਾਂ ਦਾ ਸਟੇਟ ਦਾ ਯਾਨੀ ਜਿਹੜੇ ਉਹਦੇ ਲੋਕਲ ਸਟੇਟ ਦਾ ਰੈਵਨਿਊ ਆਉਂਦਾ ਸੀ ਤੇ ਜਿਹੜਾ ਸ਼ਰਾਬ ਤੇ ਟੈਕਸ ਲੱਗਦਾ ਸੀ ਤੇ ਉਹ ਕਸ਼ਮਕ ਬੜੇ ਮਤਲਬ ਉਹਨਾਂ ਨੂੰ ਪਰੇਸ਼ਾਨੀ ਸੀ ਕਿ ਅਸੀਂ ਘਟਾਉਣਾ ਵੀ ਚਾਹੁੰਦੇ ਨੇ ਕਿਉਂਕਿ ਡਿਪੈਂਡੈਂਸੀ ਵੱਧ ਰਹੀ ਹੈ ਔਰ ਮਿਸਾਇਲ ਪੈਦਾ ਹੋ ਰਹੇ ਨੇ ਸੋਸਾਇਟੀ ਚ ਲੇਕਿਨ ਜੋ ਘੱਟ ਕਰਨ ਤੇ ਫਿਰ ਟੈਕਸ ਵੀ ਘੱਟਦਾ ਤੇ ਸਰਕਾਰ ਵਾਸਤੇ ਵਾਕਈ ਇੱਥੇ ਮਸਲਾ ਹੈਗਾ ਕਿ ਸਿਗਰਟ ਤੇ ਟੈਕਸ ਸਿਗਰਟ ਘੱਟ ਹੋਣੀ ਤੇ ਟੈਕਸ ਵੀ ਘੱਟ ਹੋ ਜਾਂਦਾ ਤੇ ਸਰਕਾਰ ਵਾਸਤੇ ਕੰਮ ਆਸਾਨ ਨਹੀਂ ਹੈਗਾ ਮਤਲਬ ਜਿਹੜੀ ਚੀਜ਼ ਆਸਾਨ ਲੱਗਦੀ ਸਾਨੂੰ ਕਿ ਜਨਾਬ ਬੰਦ ਕਰਾ ਦਿਓ ਉਹ ਸ਼ੁਰੂ ਕਰਾ ਦਿਓ ਤੇ ਸਰਕਾਰ ਦਾ ਵਾਧਾ ਨੁਕਸਾਨ ਜਿਹੜਾ ਹੁੰਦਾ ਰਹਿੰਦਾ
ਜੀ ਇਹਦਾ ਮਤਲਬ ਕਿ ਚੰਗਾ ਪੈਟਰੀਓਟਿਕ ਬੰਦਾ ਉਹੀ ਹੈ ਜਿਹੜਾ ਵਕਤ ਤੇ ਆ ਕੇ ਦਾਰੂ ਪੀਵੇ ਦੇਸ਼ ਸੇਵਾ ਕਰਨ ਦਾ ਤਰੀਕਾ ਬਿਲਕੁਲ ਜੀ ਤੇ ਡਾਕਟਰ ਸਾਹਿਬ ਇੱਕ ਬੜੀ ਸੀਰੀਅਸ ਜੀ ਖ਼ਬਰ ਹੈ ਜਿਹੜੇ ਓਨਟੈਰੀਓ ਸਕੂਲ ਬੋਰਡ ਨੇ ਸਿਊ ਕਰਨ ਲੱਗੇ ਇਹ ਸਨੈਪਚੈਟ ਟਿਕਟੋਕ ਔਰ ਮੈਟਾ ਨੂੰ ਕਿ ਬੱਚਿਆਂ ਨੂੰ ਹਰਟ ਕਰ ਰਹੀ ਹੈ ਇਹ ਸਿਸਟਮ ਇਹ ਸੋਸ਼ਲ ਮੀਡੀਆ ਪਲੇਟਫਾਰਮ ਉਹ ਕੀ ਸਮਝ ਹੈ ਜੀ ਉਹਦੇ ਬਾਰੇ ਤੁਹਾਡੀ ਸਾਨੂੰ ਕੁਛ ਜਾਣਕਾਰੀ ਦਿਓ ਇਹਦੇ ਬਾਰੇ
ਹਾਂਜੀ ਉਹ ਚਾਰ ਸਕੂਲ ਨੇ ਜਿਹੜੇ ਟੋਰਾਂਟੋ ਪੀਲ ਰੀਜਨ ਤੇ ਇੱਥੇ ਜਿਹੜੇ ਉਹਨਾਂ ਨੇ ਰਲ ਕੇ ਤੇ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਉਹਨਾਂ ਤੇ ਇੱਕ ਕੇਸ ਕੀਤਾ ਕਿ ਜੀ ਤੁਹਾਡੀ ਜਿਹੜੇ ਪਲੇਟਫਾਰਮ ਨੇ ਉਹ ਬੱਚਿਆਂ ਨੂੰ ਅਡਿਕਟ ਕਰ ਰਹੇ ਨੇ ਯਾਨੀ ਅਡਿਕਸ਼ਨ ਸ਼ਰਾਬ ਦੀ ਅਡਿਕਸ਼ਨ ਹੁੰਦੀ ਹੈ ਐਲਕੋਹੋਲ ਅਡਿਕਸ਼ਨ ਉਹ ਕਹਿੰਦੇ ਅਡਿਕਸ਼ਨ ਹੈ ਉਹਨਾਂ ਦੇ ਬ੍ਰੇਨ ਜਿਹੜੇ ਨੇ ਬੱਚਿਆਂ ਦੇ ਜਿਹੜੇ ਦਿਮਾਗ ਨੇ ਉਹ ਜਿਹੜੇ ਡਿਵੈਲਪ ਹੁੰਦੇ ਨੇ ਉਹਨਾਂ ਦੀ ਡਿਵੈਲਪਮੈਂਟ ਇਨਫਲੂਐਂਸ ਕਰ ਰਹੀ ਹੈ ਕਿਉਂਕਿ ਇਹ ਬੱਚੇ ਅਡਿਕਟ ਹੋ ਜਾਂਦੇ ਨੇ ਤੇ ਉਸ ਦੇ ਨਾਲ ਉਹਨਾਂ ਨੂੰ ਸੂ ਕੀਤਾ ਗਿਆ ਤੇ ਉਹਦੀ ਮਤਲਬ ਇਹੀ ਹੋਏਗਾ ਕਿ ਕਿਸੇ ਤਰੀਕੇ ਦੇ ਨਾਲ ਇਹ ਜਿਹੜੇ ਪਲੇਟਫਾਰਮ ਨੇ ਉਹਨਾਂ ਨੂੰ ਸੇਫ ਬਣਾਇਆ ਜਾਏ ਇਹਨਾਂ ਤੱਕ ਰਸਾਈ ਜਿਹੜੀ ਹੈ ਉਹ ਮੁਸ਼ਕਿਲ ਕੀਤੀ ਜਾਏ ਤੇ ਜਿਹੜਾ ਬੱਚਾ ਫੋਨ ਫੜਦਾ ਤੇ ਟਿਕਟੋਕ ਤੇ ਸਾਰੇ ਟਿਕਟੋਕ ਜੋ ਆਪਾਂ ਟਿਕਟੋਕ ਨਹੀਂ ਵੀ ਬਣਾ ਰਹੇ ਤੇ ਉਹ ਕੰਜ਼ਮਪਸ਼ਨ ਚ ਲੱਗੇ ਨੇ ਤੇ ਇਹ ਬੜਾ ਮਸਲਾ ਹੋ ਗਿਆ ਤੁਸੀਂ ਵੇਖੋ ਨਾ ਇੰਡੀਆ ਦਾ ਮੈਨੂੰ ਨਹੀਂ ਜ਼ਿਆਦਾ ਪਤਾ ਅੱਜ ਕੱਲ੍ਹ ਦੇਖੇ ਜਿੱਥੇ ਤੁਸੀਂ ਰੈਸਟੋਰੈਂਟ ਜਾਓ ਫੈਮਿਲੀ ਬੈਠੀ ਹੈ ਪੂਰਾ ਪਰਿਵਾਰ ਬੈਠਾ ਛੇ ਲੋਕ ਨੇ ਤੇ ਉਹਨਾਂ ਨੇ ਅਰਸ਼ ਟੈਲੀਫੋਨ ਰੱਖੇ ਨੇ ਸਾਹਮਣੇ ਤੇ ਉਹ ਸਾਰੇ ਆਪਣੇ ਆਪਣੇ ਟੈਲੀਫੋਨ ਤੇ ਗੱਲਾਂ ਬਾਤਾਂ ਕੋਈ ਨਹੀਂ ਹੋ ਰਹੀ ਤੇ ਜੇ ਸੀਰੀਅਸ ਕੰਮ ਹੈ ਦੂਜੀ ਗੱਲ ਇਹ ਕਿ ਜਿਹੜੇ ਬੱਚਿਆਂ ਦਾ ਜੋ ਬ੍ਰੇਨ ਹੁੰਦਾ ਨਾ ਉਹ ਯਾਨੀ ਪੈਦਾਇਸ਼ ਤੋਂ ਲੈ ਕੇ ਤੇ 15 ਸਾਲ ਦੀ ਉਮਰ ਤੱਕ ਇਹ ਫਰੈਜਾਇਲ ਹੁੰਦਾ ਇਹਨੂੰ ਬੜੇ ਤਰੀਕੇ ਦੇ ਨਾਲ ਡਿਵੈਲਪ ਕੀਤਾ ਜਾਂਦਾ ਤੇ ਜਿਹੜੇ ਗੇਮਸ ਨੇ ਵੀਡੀਓ ਗੇਮਸ ਨੇ ਟਿਕਟੋਕ ਇਸ ਤਰ੍ਹਾਂ ਦੇ ਪਲੇਟਫਾਰਮਸ ਨੇ ਇਹ ਉਹਨਾਂ ਦੀ ਮੈਂਟਲ ਡਿਵੈਲਪਮੈਂਟ ਨੂੰ ਇੰਟਲੈਕਚੁਅਲ ਕਪੈਸਿਟੀ ਨੂੰ ਹਰਟ ਕਰ ਰਹੀ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਲਾ ਸੂਟ ਚ ਕੁਛ ਫੈਸਲਾ ਫੂਸਲਾ ਆਏਗਾ ਕੋਈ ਬੜਾ ਕੁਝ ਹੋ ਜਾਏਗਾ ਲੇਕਿਨ ਇੱਕ ਅਵੇਅਰਨੈਸ ਜ਼ਰੂਰ ਫੈਲੇਗੀ ਕਿਉਂਕਿ ਇਹਨਾਂ ਦਾ ਫਰਜ਼ ਬਣਦਾ ਲਾ ਸਕੂਲ ਬੋਰਡ ਦਾ ਕਿ ਜਿਹੜੇ ਜਿਹਨੂੰ ਕਹਿੰਦੇ ਜਾਣਕਾਰੀ ਹੋਵੇ ਪੇਰੈਂਟਸ ਨੂੰ ਪੇਰੈਂਟਸ ਬੱਚਾ ਜਿਹੜਾ 12 ਸਾਲ ਦਾ ਨਾ ਹੁੰਦਾ ਨੀ ਤੇ ਉਹਦੇ ਹੱਥ ਚ ਫੋਨ ਹੁਣ ਤੇ 10 ਸਾਲ ਦਾ ਨੀ ਹੁੰਦਾ ਉਹਦੇ ਹੱਥ ਚ ਖਾ ਦਿੰਦੇ ਨੇ ਤੇ ਯੂ ਹੈਵ ਟੂ ਬੀ ਵੈਰੀ ਕੇਅਰਫੁਲ ਕਿ ਤੁਹਾਡੇ ਬੱਚਿਆਂ ਦੇ ਜਿਹੜੇ ਦਿਮਾਗ ਨੇ ਉਹ ਡਿਵੈਲਪ ਨਹੀਂ ਹੋਣੇ ਸਹੀ ਤਰੀਕੇ ਨਾਲ ਜੇ ਟਿਕਟੋਕ ਤੇ ਸਨੈਪਚੈਟ ਤੇ ਲੱਗੇ ਰਹੇ ਸੀਰੀਅਸ ਕੰਸਰਨ ਹੈ ਮੈਂ ਇਹ ਵੀ ਕਹਿ ਰਿਹਾ ਕੰਸਰਨ ਵੀ ਸੀਰੀਅਸ ਹੈ ਲਾ ਸੂਟ ਬੜਾ ਇੰਪੋਰਟੈਂਟ ਹੈ ਲੇਕਿਨ ਮੈਨੂੰ ਇਹ ਵੀ ਪਤਾ ਕਿ ਹੁਣ ਹਮਾਰਾ ਕੁਛ ਨਹੀਂ ਹੈ ਲਾ ਸੂਟ ਹੀ ਦੁਰਦੁਰ ਹੋ ਜਾਣਾ ਕਿਉਂਕਿ ਇਹਦੀ ਲੀਗਲ ਬੇਸਿਸ ਕੁਛ ਨਹੀਂ ਨਿਕਲਣੀ ਤੇ ਜ਼ਿੰਮੇਦਾਰੀ ਫਿਰ ਆ ਕੇ ਨਾ ਪੇਰੈਂਟਸ ਤੇ ਆ ਜਾਣੀ ਮਾਂ ਪਿਓ ਤੇ ਕਿ ਤੁਸੀਂ ਆਪਣੇ ਬੱਚਿਆਂ ਤੇ ਨਜ਼ਰ ਰੱਖੋ ਤੇ ਇਹ ਕੋਟਾ ਦਿਓ ਉਹਨਾਂ ਨੂੰ ਕਿਹਾ ਜੀ ਤੁਸੀਂ ਟਿਕਟੋਕ ਤੇ ਵੀ ਜਾਣਾ ਤਾਂ ਘੰਟੇ ਤੋਂ ਜ਼ਿਆਦਾ ਟਿਕਟੋਕ ਸੈੱਲ ਫੋਨ ਘੰਟੇ ਤੋਂ ਜ਼ਿਆਦਾ ਬੱਚੇ ਵਾਸਤੇ ਠੀਕ ਨਹੀਂ ਹੈ
ਜੀ ਅੱਛਾ ਡਾਕਟਰ ਸਾਹਿਬ ਇੱਕ ਚੀਜ਼ ਹੋਰ ਹੈ ਪਿੱਛੇ ਜੇ ਮੈਂ ਪਤਾ ਨਹੀਂ ਕਿੱਥੇ ਪੜਿਆ ਸੀ USA ਦੇ ਵਿੱਚ ਹੀ ਖ਼ਬਰ ਆਈ ਸੀ ਕਿ 14 ਸਾਲ ਦੇ ਬੱਚਿਆਂ ਤੱਕ ਇਹਨੂੰ ਬੈਨ ਕਰ ਦਿੰਦੇ ਆ ਪਲੱਸ ਮੈਨੂੰ ਇਹ ਹੁੰਦਾ ਕਿ ਜਦੋਂ ਬੱਚੇ ਸਕੂਲਾਂ ਚ ਜਾਂਦੇ ਆ ਇੱਕ ਦੂਜੇ ਤੋਂ ਪੀਰ ਪ੍ਰੈਸ਼ਰ ਹੁੰਦਾ ਉਹਦੇ ਵਿੱਚ ਇੱਕ ਦੂਜੇ ਦੇ ਗੱਲਾਂ ਸੁਣਦੇ ਆ ਮੇਰੇ ਕੋਲ ਆਹ ਫੋਨ ਆ ਜਾਂ ਮੈਂ ਅੱਜ ਆਹ ਗੇਮ ਖੇਡੀ ਆ ਜਾਂ ਉਹ ਖੇਡੀ ਆ ਉਸ ਤੋਂ ਬਾਅਦ ਮਾਂ ਪਿਓ ਦੇ ਹੱਥ ਵਿੱਚ ਬਹੁਤੀ ਤਾਕਤ ਰਹਿੰਦੀ ਨਹੀਂ ਜਾਂ ਬੱਚਿਆਂ ਨਾਲ ਝਗੜਾ ਪੈ ਜਾਂਦਾ ਕਿ ਉਹ ਆਪਣੇ ਪੱਧਰ ਦੇ ਬੱਚਿਆਂ ਨੂੰ ਕਿਵੇਂ ਹਟਾ ਸਕਦੇ ਆ ਕਿਉਂਕਿ ਬਾਹਰੋਂ ਬੱਚੇ ਸਿੱਖ ਕੇ ਆਉਂਦੇ ਡਿਮਾਂਡ ਕਰਦੇ ਆ ਜੇ ਆਪਾਂ ਘਰਾਂ ਚ ਦੇਖੀਏ ਹੁਣ ਉਦਾਂ ਦੀਆਂ ਐਡਾਂ ਆਉਂਦੀਆਂ ਨੇ ਇਦਾਂ ਹੀ ਬੱਚਿਆਂ ਨੂੰ ਉਕਸਾਇਆ ਜਾਂਦਾ ਆ ਐਂਟਾਈਜ਼ ਕਰਦੇ ਆ ਕਿ ਯੂ ਸ਼ੁਡ ਹੈਵ ਦਿਸ ਯੂ ਸ਼ੁਡ ਹੈਵ ਦਿਸ ਉਹ ਤੋਂ ਬਾਅਦ ਪੇਰੈਂਟਸ ਵਿਚਾਰੇ ਕਿੰਨੀ ਕੁ ਪੱਧਰ ਤੇ ਕੋਸ਼ਿਸ਼ ਕਰ ਸਕਦੇ ਜੇ ਉਹਨਾਂ ਵਾਸਤੇ ਕੋਈ ਹੈ ਤੁਹਾਡੇ ਕੋਲ ਕੁਝ ਰੈਕਮੈਂਡੇਸ਼ਨ ਵਟ ਕਾਇੰਡ ਆਫ ਸਟੈਪਸ ਦੇ ਕੈਨ ਟੇਕ ਜਿਹਦੇ ਨਾਲ ਬੱਚਾ ਪਰੇਸ਼ਾਨ ਵੀ ਨਾ ਹੋਵੇ ਔਰ ਬੱਚੇ ਨੂੰ ਕਿਸੇ ਪਾਸੇ ਵੀ ਲਾਇਆ ਜਾਵੇ
ਜੀ ਬਿਲਕੁਲ ਦੇਖੋ ਜੀ ਪਹਿਲੀ ਗੱਲ ਤੇ ਨਾ ਕਿ ਜਿਹੜੇ ਕੋਵਿਡ ਇਸ ਲਈ ਹੋਇਆ ਨਾ
ਹਾਂਜੀ
ਤੇ ਕੋਵਿਡ ਦੀ ਵਜ੍ਹਾ ਨਾਲ ਸਾਰੇ ਵੱਖਰੇ ਹੋ ਗਏ ਬੱਚੇ ਆਪਣੇ ਦੋਸਤਾਂ ਦੇ ਨਾਲ ਨਹੀਂ ਮਿਲ ਸਕਦੇ ਸਨ ਆਪਣੇ ਕਜ਼ਨਸ ਦੇ ਨਾਲ ਨਹੀਂ ਮਿਲ ਸਕਦੇ ਸਨ ਤੇ ਇਹ ਸੋਸ਼ਲ ਮੀਡੀਆ ਨੇ ਬੜੀ ਸਪੋਰਟ ਵੀ ਕੀਤੀ ਮੈਂ ਤੁਹਾਨੂੰ ਇਹਨੂੰ ਪੂਰੀ ਤਰ੍ਹਾਂ ਵੇਖੋ ਨਾ ਤੇ ਅਗਰ ਇਹ ਸੋਸ਼ਲ ਮੀਡੀਆ ਗੇਮਸ ਨਾ ਹੁੰਦੇ ਤੇ ਬੱਚੇ ਤੇ ਆਪਸੀ ਗੱਲਾਂ ਬਾਤਾਂ ਹੀ ਤੁਰ ਗਏ ਸਨ ਤੇ ਇਹਦਾ ਫਾਇਦਾ ਵੀ ਹੋਇਆ ਸਾਨੂੰ ਕਿ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਉਹ 1.5-2 ਸਾਲ ਜਿਹੜੇ ਬੱਚਿਆਂ ਨੂੰ ਇੱਕ ਦੂਸਰੇ ਨੂੰ ਮਿਲੇ ਨੀ, ਆਪਸ ਵਿੱਚ ਫੇਸ ਟੂ ਫੇਸ ਮੀਟਿੰਗ ਨਹੀਂ ਹੋਈਆਂ, ਉਹ ਫਿਰ ਵੀ ਇੱਕ ਦੂਜੇ ਦੇ ਨਾਲ ਰਾਬਤੇ ਚ ਰਹਿੰਦੇ ਆ, ਇੱਕ ਦੂਜੇ ਦੇ ਨਾਲ ਤਾਲੁਕ ਰਿਹਾ, ਖੇਡਦੇ ਕੁੱਦਦੇ ਰਹੇ। ਅੱਛਾ, ਇਹਦੇ ਹੋ ਗਈ ਫਾਇਦਾ। ਹੁਣ ਜਿਸਲੇ ਕੋਵਿਡ ਮੁੱਕਿਆ ਤੇ ਉਹ ਬੱਚਿਆਂ ਦੀ ਜਿਹੜੀ ਸੋਸ਼ਲ ਮੀਡੀਆ ਦੀ ਕੰਜ਼ਮਪਸ਼ਨ ਸੀ ਨਾ, ਉਹ ਪਹਿਲਾਂ ਅਗਰ ਕੋਈ ਘੰਟਾ ਰਹਿੰਦਾ ਸੀ ਤੇ ਹੁਣ 5 ਘੰਟੇ ਚਲਾ ਗਿਆ। ਹੁਣ ਪੇਰੈਂਟਸ ਨੂੰ ਚਾਹੀਦਾ ਕਿ ਉਹ ਉਹਦੇ ਉੱਤੇ ਕੰਟਰੋਲ ਕਰਨ। ਜਿਹੜਾ ਪੀਅਰ ਪ੍ਰੈਸ਼ਰ ਹੁੰਦਾ ਨਾ ਕਿ ਉਹਦੇ ਕੋਲ ਇਹ ਫੋਨ ਹੈ, ਇਹਦੇ ਕੋਲ ਮੇਰੇ ਕੋਲ ਪਤਾ ਨਹੀਂ, ਇਹ ਹਮੇਸ਼ਾ ਤੋਂ ਹੁੰਦਾ। ਪਹਿਲਾਂ ਸੀ ਕੱਪੜੇ ਹੁੰਦੇ ਸਨ, ਉਹ ਪਹਿਲੇ ਹੁੰਦੇ ਸੀ ਕਿ ਜਿੰਨਾ ਉਹਦੇ ਕੋਲ ਇਹ ਚੀਜ਼ ਹੈ ਤੇ ਮੇਰੇ ਇਹ ਜਿਹੜਾ ਨਾ ਕੀਪਿੰਗ ਅਪ ਵਿਦ ਦੀ ਜੌਨਸਨ, ਸੋ ਪਤਾ ਨਹੀਂ ਕੀ ਉਹਦਾ ਫਿਲਮ ਦਾ ਨਾਂ ਸੀ, ਇਹ ਹਮੇਸ਼ਾ ਦੇ ਨਾਲ ਰਹਿੰਦਾ। ਲੇਕਿਨ ਬੰਦੇ ਨੂੰ ਆਪਣੇ ਬੱਚਿਆਂ ਦੀ ਖਿਆਲ ਕਰਨਾ ਚਾਹੀਦਾ। ਦੂਜੀ ਇਹ ਗੱਲ ਆ ਕਿ ਆਈ ਥਿੰਕ ਜਿਹਨੇ ਕਿ ਰਿਸਪੋਂਸੀਬਿਲਿਟੀ ਜਿਹੜੀ ਹੈ ਕਿ ਉਹ ਪੇਰੈਂਟਸ ਦੀ ਹੈ। ਹੁਣ ਪੇਰੈਂਟਸ ਕੀ ਕਰਦੇ ਨੇ ਕਿ ਉਹ ਆਪਸ ਚ ਲੱਗੇ ਨੇ, ਉਹ ਜਿਹੜੇ ਉਹਨਾਂ ਦੇ ਆਪਣੇ ਜੌਬ ਦੇ ਮਸਲੇ ਨੇ, ਹੋਰ ਜਿਹੜੇ ਪਰਿਵਾਰ ਦੇ ਮਸਲੇ ਹੁੰਦੇ ਨੇ ਉਹ ਚੀਜ਼ ਲੱਗੇ ਰਹਿੰਦੇ ਨੇ, ਉਹ ਬੱਚਿਆਂ ਤੋਂ ਕਹਿੰਦੇ ਚਲੋ ਫੋਨ ਚ ਲੱਗਿਆ, ਚਲੋ ਸਾਹਮਣੇ ਤੇ ਬੈਠੇ ਨਾ, ਕਿਤੇ ਬਾਹਰ ਨਹੀਂ ਗਿਆ। ਤੇ ਉਹ ਸਾਹਮਣੇ ਵੀ ਬੈਠ ਕੇ ਨਾ ਕੀ ਹੁੰਦਾ ਸੀ, ਪਹਿਲਾਂ ਹੁੰਦੇ ਸੀ ਬੁਰਾਈਆਂ ਬਾਹਰ ਹੁੰਦੇ ਸੀ, ਘਰ ਮਹਿਫੂਜ਼ ਹੁੰਦਾ ਸੀ। ਹੁਣ ਸੋਸ਼ਲ ਮੀਡੀਆ ਨੇ ਬਾਹਰ ਦੀ ਬੁਰਾਈਆਂ ਘਰ ਚ ਲਿਆ, ਉਹ ਬੈਰੀਅਰ ਖਤਮ ਹੋ ਗਿਆ। ਤੇ ਬਿਲਕੁਲ ਪੀਅਰ ਪ੍ਰੈਸ਼ਰ ਦੀ ਪਰਵਾਹ ਨਾ ਕਰੋ ਤੇ ਖੋ ਲਓ। ਜਿਹੜਾ ਬੱਚਾ ਨਹੀਂ ਸੁਣਦਾ ਉਹਦੇ ਉਹਦਾ ਕੰਪਿਊਟਰ ਬੈਡਰੂਮ ਤੋਂ ਕੱਢ ਰਹੇ ਹੋ, ਬੱਚਿਆਂ ਦੇ ਕੰਪਿਊਟਰ ਬੈਡਰੂਮ ਵਿੱਚ ਕੰਪਿਊਟਰ ਨਹੀਂ ਹੋਣਾ ਚਾਹੀਦਾ। ਤੁਹਾਡਾ ਬੱਚਾ 15 ਸਾਲ ਤੋਂ ਛੋਟਾ ਹੈ ਤੇ ਉਹਦੇ ਕਮਰੇ ਚ ਬੈਡਰੂਮ ਨਾ ਰੱਖੋ, ਬੈਡਰੂਮ ਵਿੱਚ ਕੰਪਿਊਟਰ ਨਾ ਰੱਖੋ, ਕੰਪਿਊਟਰ ਰੱਖੋ ਕਿਸੇ ਲਿਵਿੰਗ ਰੂਮ ਵਿੱਚ, ਤਾਂ ਕਿ ਉਹ ਜਿਹੜਾ ਕੰਮ ਕਰਦਾ ਜਿਹੜਾ ਵੀ ਉਸੇ ਟਾਈਮ ਸਪੈਂਡ ਕਰਦਾ ਤੁਹਾਡੇ ਸਾਹਮਣੇ ਹੋਵੇ। ਉਹਦੇ ਬਾਅਦ 8 ਵਜੇ ਦੇ ਬਾਅਦ ਉਹਨਾਂ ਦੇ ਸਾਰਿਆਂ ਦੇ ਸੈੱਲ ਫੋਨ ਖੋ ਕੇ ਤੇ ਆਪਣੇ ਇੱਕ ਬੈਸਕਟ ਚ ਡਾਲ ਕੇ ਤਾਲਾ ਲਾ ਦਿਓ, ਚੰਦਰਾ ਲਾ ਦਿਓ, ਤੇ ਤਾਂ ਕਿ ਫਿਰ ਸਵੇਰ ਨੂੰ ਦਿਓ, ਕਿਉਂਕਿ ਤੁਸੀਂ ਕੀ 12-1 ਵਜੇ ਉੱਠ ਕੇ ਟੈਲੀਫੋਨ ਤੇ ਖ਼ਬਰਾਂ ਚੈੱਕ ਕਰਨੀਆਂ, ਕਿਹੜਾ ਤੁਹਾਡੇ ਕੋਲ ਕਿਹੜੇ ਨਿਊਕਲੀਅਰ ਸਬਮੈਰੀਨ ਦੇ ਕੋਡਸ ਨੇ ਕਿ ਤੁਸੀਂ ਸਾਰਾ ਕੁਝ ਆਪਣਾ ਫੋਨ ਨਾਲ ਰੱਖਣਾ। ਸਾਡੇ ਬੱਚੇ ਕਹਿੰਦੇ ਜੀ ਮੈਂ ਇੱਥੇ ਅਲਾਰਮ ਲਾਇਆ ਫੋਨ ਤੇ, ਮੈਂ ਤਾਂ ਕੋਈ ਗੱਲ ਨੀ, ਮੈਂ ਅਗਲੇ ਦਿਨ ਜਾ ਕੇ $20 ਦੀ ਟਾਈਮ ਪੀਸ ਲੈ ਆਇਆ, ਮੈਂ ਕਹੋ ਅਲਾਰਮ ਸੁਣੋ,
ਅਲਾਰਮ
ਫੋਨ ਨਹੀਂ ਰੱਖਣਾ ਕਮਰੇ, ਮੈਂ ਜੀ ਫੋਨ ਤੇ ਅਲਾਰਮ ਲਾਇਆ, ਮੈਨੂੰ ਸਵੇਰੇ ਫੋਨ ਚਾਹੀਦਾ ਹੁੰਦਾ। ਮੈਂ ਕਿਹਾ ਲੈ ਕੋਈ ਮਸਲਾ ਹੀ ਕੋਈ ਨੀ, ਜਾ ਕੇ $20 ਦੀ ਮੈਂ ਉਹ ਘੜੀ ਖਰੀਦੀ ਅਲਾਰਮ ਵਾਲੀ, ਮੈਂ ਕਿਹਾ ਇਹ ਵਜਾਏਗੀ ਅਲਾਰਮ, ਹੁਣ ਤੁਸੀਂ ਫੋਨ ਤੇ ਬਾਹਰ ਰੱਖੋ ਤੇ ਇਹ ਥੋੜਾ ਜੀ ਸਖਤੀ ਕਰੋ, ਕਿਉਂਕਿ ਤੁਸੀਂ ਜਿਹੜੇ ਬੱਚੇ ਦੀ ਮੈਂਟਲ ਗਰੋਥ ਹੈ ਉਹਨੂੰ ਬੜੇ ਹਰਟ ਕਰਦਾ ਹੈ। ਕਿਉਂਕਿ ਸਾਡੇ ਬੜੇ ਇਕਨੋਮਿਸਟ ਨੇ, ਬੜੇ ਮਸ਼ਹੂਰ ਜੇਮਸ ਹੈਕਮੈਨ, ਉਹਨਾਂ ਨੂੰ ਸਨ 2000 ਚ ਨੋਬੈਲ ਇਨਾਮ ਮਿਲਿਆ ਸੀ ਇਕਨੋਮਿਕਸ ਦਾ, ਤੇ ਬੜਾ ਮਸ਼ਹੂਰ ਇਕਨੋਮਿਸਟ, ਪੂਰੀ ਦੁਨੀਆਂ ਚ ਮਾਨਾ ਨਾਮੀ ਬੜਾ ਨਾਮ ਹੈ। ਤੇ ਹੈਕਮੈਨ ਜਿਹੜਾ ਹੈ ਨਾ ਉਹ ਪਿਛਲੇ 20-25 ਸਾਲਾਂ ਤੋਂ ਜਿਹੜੀ ਬੱਚਿਆਂ ਦੀ ਮੈਂਟਲ ਗਰੋਥ ਹੈ ਉਸ ਤੇ ਰਿਸਰਚ ਕਰ ਰਿਹਾ, ਤੇ ਉਹ ਤਾਂ ਕਹਿੰਦਾ ਕਿ ਜਿਹੜੀ ਇਨਵੈਸਟਮੈਂਟ ਅਸੀਂ ਕਰਦੇ ਨਾ ਬੱਚਿਆਂ ਦੀ ਮੈਂਟਲ ਗਰੋਥ ਡਿਵੈਲਪਮੈਂਟ ਵਿਚ, ਜਿਹੜੀ ਉਹਨਾਂ ਦੇ ਯਾਨੀ 45 ਤੋਂ ਲੈ ਕੇ 5 ਜਾਂ 10 ਸਾਲ ਤੱਕ, ਉਸਦਾ ਸਭ ਤੋਂ ਜ਼ਿਆਦਾ ਫਾਇਦਾ ਹੁੰਦਾ, ਬਜਾਏ ਕਿ ਤੁਸੀਂ ਉਹ ਬੱਚਾ ਮੁੰਡਾ ਜਿਹੜਾ ਜਾਂ ਕੁੜੀ ਜਿਹੜੀ 20 ਸਾਲ ਦੀ ਹੋਵੇ ਤੇ ਤੁਸੀਂ ਹੁਣ ਮੈਨੂੰ ਪੜ੍ਹਾਉਣਾ, ਨਹੀਂ ਤੇ ਉਹਨੂੰ ਪੜ੍ਹਾਉਣਾ ਜਿਹੜਾ ਉਹਦਾ ਬੱਚਿਆਂ ਤੇ ਫੋਕਸ ਕਰੋ ਸ਼ੁਰੂ ਵਿਚ ਪਹਿਲੇ 5-10 ਸਾਲਾਂ ਚ। ਇਹੀ ਰਿਸਰਚ ਵੀ ਦੱਸਦੀ ਹੈ, ਇਹੀ ਨੋਬੈਲ ਲੋਰੀਅਟਸ ਵੀ ਸਾਨੂੰ ਦੱਸਦੇ ਨੇ, ਤੇ ਉਹ ਸੈੱਲ ਫੋਨ ਜਿਹੜਾ ਵਿੱਚ ਖਲੋ ਗਿਆ। ਤੇ ਸਪੋਰਟ ਕਰੋ ਇਹਨੂੰ ਸਕੂਲ ਬੋਰਡਸ ਨੂੰ ਕਿ ਉਹ ਲੜਾਈ ਲੜ ਸਕੇ, ਜਿੱਤਣਗੇ ਨਹੀਂ ਲੇਕਿਨ ਲੜਨਾ ਵੀ ਜ਼ਰੂਰੀ ਹੈ ਨਾ, ਬੰਦਾ ਇਸ ਲਈ ਥੋੜੀ ਲੜਦਾ ਕਿ ਹਰ ਜੰਗ ਜਿੱਤਣੀ ਹੁੰਦੀ ਹੈ, ਕੁਛ ਜੰਗਾਂ ਪ੍ਰਿੰਸੀਪਲ ਤੇ ਵੀ ਲੜੀ ਜਾਂਦੀਆਂ ਨੇ, ਬੇਸ਼ੱਕ ਹਾਰ ਜਾਏ, ਇਹ ਪ੍ਰਿੰਸੀਪਲ ਦੀ ਫਾਈਟ ਹੈ, ਯਾਨੀ ਇਹ ਸਾਡੀ ਅਸੂਲਾਂ ਦੀ ਜੰਗ ਹੈ, ਬੇਸ਼ੱਕ ਹਾਰ ਜਾਈਏ ਲੇਕਿਨ ਅਸੀਂ ਲੜਨਾ ਜ਼ਰੂਰ ਹੈ।
ਅੱਛਾ ਡਾਕਟਰ ਸਾਹਿਬ, ਇੱਕ ਮੈਨੂੰ ਰਾਜਾ ਸਾਹਿਬ ਨੇ ਇੱਕ ਪੋਸਟ ਭੇਜੀ ਆ, ਕਹਿੰਦੇ ਇਨ੍ਹਾਂ ਦੇ ਬੇਟੇ ਨੇ ਇੰਸਟਾਗ੍ਰਾਮ ਤੇ ਪੋਸਟ ਪਾਈ ਸੀ, ਦ ਬੈਸਟ ਪਾਰਟ ਅਬਾਊਟ ਡਰੈਸਿੰਗ ਐਜ਼ ਅ ਹੋਮੋਫੋਬਿਕ ਟ੍ਰਾਂਸਫੋਬਿਕ ਡਿਊਡ ਫਾਰ ਹੈਲੋਵਿਨ ਇਜ਼ ਦ ਫੈਕਟ ਦੈਟ ਆਈ ਡੋਂਟ ਹੈਵ ਟੂ ਚੇਂਜ ਮਾਈ ਕਲੋਥਸ। ਉਹ ਸਰਦਾਰ ਬੱਚਾ ਹੈ ਜੀ, ਸਿਰ ਤੇ ਜੂੜਾ ਹੈ, ਉਹਨੇ ਇਹ ਵਾਲੇ ਕਾਮੈਂਟ ਦਾ ਪਾਈ ਤੇ ਕਹਿੰਦੇ ਸਕੂਲ ਨੇ ਉਹਨਾਂ ਦੀ ਫਿਰ ਬਹੁਤ ਖਿਚਾਈ ਕੀਤੀ ਸੀ, ਕਾਫੀ ਹਾਰਡ ਟਾਈਮ ਦਿੱਤਾ ਤੇ ਇਹ ਰਾਜਾ ਸਾਹਿਬ ਨੇ ਭੇਜਿਆ ਸੀ ਵੀ ਇਹਦੇ ਤੇ ਤੁਸੀਂ ਕੀ ਸਲਾਹ ਦੇ ਸਕਦੇ ਹੋ। ਔਰ ਇੱਕ ਰਾਜਿੰਦਰ ਜੀ ਨੇ ਵੀ ਸਵਾਲ ਭੇਜਿਆ, ਕਹਿੰਦੇ ਵੀ ਜਿਹੜਾ ਐਜੂਕੇਸ਼ਨ ਲੈਵਲ ਦਾ ਡਿਫਰੈਂਸ ਹੈ ਬਿਟਵੀਨ ਇੰਡੀਆ ਐਂਡ ਕੈਨੇਡਾ, ਤੁਸੀਂ ਉਹਦੇ ਤੇ ਵੀ ਕੋਈ ਚਾਨਣਾ ਪਾ ਸਕਦੇ ਹੋ ਜੀ ਡਾਕਟਰ ਸਾਹਿਬ
ਜੀ? ਇਹ ਜਿਹੜੇ ਕਾਮੈਂਟਸ ਹੁੰਦੇ ਨੇ ਜੀ, ਉਹ ਇੱਕ ਤੇ ਕਾਮੈਂਟਸ ਦੇਣ ਵਾਲਾ ਹੁੰਦਾ, ਦੂਜਾ ਕਾਮੈਂਟਸ ਰਿਸੀਵ ਕਰਨ ਵਾਲਾ ਹੁੰਦਾ। ਤੇ ਕਦੀ ਕਦੀ ਹੁੰਦਾ ਨਾ ਕਿ ਤੁਸੀਂ ਕਹਿੰਦੇ ਜੀ ਮੈਂ ਕਿਹਾ ਫਲਾਂ, ਮੈਂ ਤੇ ਉਹਨੂੰ ਸਿਰਫ ਇੰਨਾ ਹੀ ਕਿਹਾ ਸੀ ਤੇ ਉਹ ਨਾਰਾਜ਼ ਹੋ ਗਿਆ ਮੇਰੇ ਕੋਲ, ਅੱਛਾ ਕੋਈ ਨਾਰਾਜ਼ਗੀ ਦੀ ਗੱਲ ਸੀ। ਉਹ ਜਿਹੜਾ ਕਹਿ ਰਹੇ ਹੁੰਦੇ ਨੇ ਉਹਨੂੰ ਨਾਰਾਜ਼ਗੀ ਦੀ ਗੱਲ ਨਹੀਂ ਨਜ਼ਰ ਆਉਂਦੀ, ਇਸ ਲਈ ਤੇ ਉਹ ਕਹਿੰਦਾ ਉਹਨਾਂ, ਫਰਜ਼ ਕਰੋ ਮੈਂ ਤੇ ਤੁਸੀਂ ਗੱਲ ਕਰ ਰਹੇ, ਮੈਨੂੰ ਪਤਾ ਕਿ ਜੀ ਤੁਹਾਨੂੰ ਕੋਈ ਚੀਜ਼ ਬੁਰੀ ਲੱਗਣੀ, ਮੈਂ ਕੋਈ ਆਪਣੇ ਮੂੰਹ ਤੋਂ ਕਹਿਣੀ, ਮੈਨੂੰ ਪਤਾ ਤੁਹਾਨੂੰ ਬੁਰੀ ਲੱਗਣੀ, ਮੈਂ ਨੀ ਕਹਿਣੀ ਉਹ ਚੀਜ਼, ਠੀਕ ਹੈ? ਤੇ ਲੇਕਿਨ ਜਿਸਲੇ ਕੋਈ ਕਹਿ ਦੇ ਨਾ ਕਿ ਨਾਰਾਜ਼ਗੀ ਮੈਨੂੰ ਮੇਰੇ ਦਿਲ ਨੂੰ ਲੱਗੀ ਹੈ, ਮੈਨੂੰ ਬੁਰਾ ਲੱਗਿਆ, ਤੇ ਉਹ ਫਿਰ ਉੱਥੋਂ ਗੱਲ ਸ਼ੁਰੂ ਹੁੰਦੀ ਹੈ। ਤੇ ਬੱਚਿਆਂ ਨੂੰ ਕਹੋ ਕਿ ਜੋਕਸ ਨਾ ਹੀ ਕਰਨ ਤੇ ਬਿਹਤਰ ਹੈ, ਠੀਕ ਹੈ? ਜਿਹੜੀ ਚੀਜ਼ ਹੋ ਸਕਦਾ ਤੁਹਾਨੂੰ ਬੁਰੀ ਨਾ ਲੱਗਦੀ ਹੋ, ਅਗਲੇ ਨੂੰ ਬੁਰੀ ਲੱਗਦੀ ਹੋ, ਉਸਦੀ ਵਜ੍ਹਾ ਦੇ ਨਾਲ ਜਿਹੜੀ ਤੁਹਾਨੂੰ ਮਤਲਬ ਤੁਸੀਂ ਅਸੀਂ ਤੁਹਾਨੂੰ ਕੋਈ ਸਟੈਂਡ ਅਪ ਕਮੇਡੀ ਨਾਲ ਪੜ੍ਹਾਉਣ ਵਾਸਤੇ ਸਕੂਲਿੰਗ ਨੇ ਭੇਜਿਆ ਤੇ ਅਸੀਂ ਤੁਹਾਨੂੰ ਪੜ੍ਹਨ ਵਾਸਤੇ ਭੇਜਿਆ ਤੇ ਉਹੀ ਕੰਮ ਕਰੋ ਜਿਹੜਾ ਜਿਸ ਕੰਮ ਵਾਸਤੇ ਕੀਤਾ ਤੇ ਬਾਕੀ ਅਗਰ ਕੋਈ ਗਲਤੀ ਹੋ ਜਾਏ ਇਸ ਤਰ੍ਹਾਂ ਦੀ ਕੋਈ ਗੱਲ ਕੋਈ ਕਹੇ ਜੀ ਮੈਨੂੰ ਇਹ ਗੱਲ ਬੁਰੀ ਲੱਗੀ ਹੈ ਤੇ ਇਸ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਕਹੋ ਜੀ ਮੇਰਾ ਮਕਸਦ ਨਹੀਂ ਸੀ ਮੇਰੇ ਕੋਲੋਂ ਗਲਤੀ ਹੋ ਗਈ ਹੈ ਤੇ ਮੈਂ ਤੁਹਾਡਾ ਦਿਲ ਦੁਖੇ ਕਿਸੇ ਦਾ ਦਿਲ ਦੁਖੇ ਇਸ ਵੱਟ ਕੇ ਵੱਧ ਕੇ ਦੁਨੀਆਂ ਚ ਕੀ ਬੁਰਾਈ ਹੋ ਸਕਦੀ ਕਿ ਤੁਹਾਡੀ ਗੱਲ ਤੋਂ ਕਿਸੇ ਦਾ ਦਿਲ ਦੁਖਿਆ ਜੀ ਮੈਂ ਤਾਂ ਮੇਰੀ ਵਜ੍ਹਾ ਨਾਲ ਤੁਹਾਡਾ ਦਿਲ ਦੁਖਿਆ ਮੇਰੇ ਕੋਲੋਂ ਮਾਫ਼ੀ ਅੰਡਰ ਨਹੀਂ ਕਰਾਂਗਾ ਤੇ ਹੁਣ ਗੱਲ ਨੂੰ ਖਤਮ ਕਰੋ ਗੱਲ ਨੂੰ ਮੁਕਾਓ ਲੰਮਾ ਨਾ ਖਿੱਚੋ ਕਿ ਜੀ ਇਸ ਗੱਲ ਚ ਕੁਛ ਨਹੀਂ ਸੀ ਤੇ ਉਸ ਗੱਲ ਕੁਛ ਨਹੀਂ ਜਦ ਕਿਸੇ ਦਾ ਦਿਲ ਦੁੱਖ ਗਿਆ ਤੇ ਉਹਦਾ ਦਿਲ ਜੋੜ ਦਿਓ ਦੂਜੀ ਜਿਹੜੀ ਗੱਲ ਹੈ ਕਿ ਇੰਡੀਆ ਤੇ ਕੈਨੇਡਾ ਬੜਾ ਫਰਕ ਹੈ ਤਾਲੀਮ ਦਾ ਬੜਾ ਫਰਕ ਹੈ ਇੱਥੇ ਜਿਹੜੀ ਕੈਨੇਡਾ ਦੀ ਤਾਲੀਮ ਹੈ ਉਹ ਇੰਡੀਆ ਦੀ ਤਾਲੀਮ ਤੋਂ ਬੜਾ ਫਰਕ ਹੈ ਤੇ ਉਹਦੀ ਵਜ੍ਹਾ ਇਹ ਹੈ ਕਿ ਇੱਥੇ ਅਸੀਂ ਸਾਡਾ ਫੋਕਸ ਜਿਹੜਾ ਉਹ ਦਿਮਾਗ ਨੂੰ ਲਿਬਰੇਟ ਕਰਨ ਤੇ ਹੁੰਦਾ ਉਹਦੇ ਮਤਲਬ ਇਹ ਕਿ ਅਸੀਂ ਜਿਸ ਨੂੰ ਕਲਾਸ ਵਿੱਚ ਪੜ੍ਹਾਉਂਦੇ ਨੇ ਤੇ ਇਹਦਾ ਸਾਡਾ ਮਕਸਦ ਹੁੰਦਾ ਕਿ ਸਟੂਡੈਂਟ ਸਾਨੂੰ ਗਲਤ ਸਾਬਿਤ ਕਰੇ ਕਿ ਅਸੀਂ ਕੋਈ ਥਿਊਰੀ ਦਿੱਤੀ ਹੈ ਇੱਥੇ ਕੋਈ ਤੇ ਸਟੂਡੈਂਟ ਜਿਸ ਵੇਲੇ ਸਾਨੂੰ ਕੋਈ ਗਲਤ ਸਾਬਿਤ ਕਰੇ ਤਾਂ ਮੈਂ ਕਹਿੰਦਾ ਉਸੇ ਦਿਨ ਸਾਡੀ ਐਜੂਕੇਸ਼ਨ ਦਾ ਕਮਾਲ ਹੈ ਕਿ ਜੀ ਅਸੀਂ ਸਟੂਡੈਂਟ ਨੂੰ ਇੰਨਾ ਪ੍ਰਿਪੇਅਰ ਕਰ ਦਿੱਤਾ ਕਿ ਉਹ ਆਪਣੇ ਪ੍ਰੋਫੈਸਰ ਨੂੰ ਚੈਲੰਜ ਕਰ ਸਕਦਾ ਅੱਛਾ ਇੰਡੀਆ ਪਾਕਿਸਤਾਨ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਇਹ ਤੁਸੀਂ ਕਿਧਰ ਪ੍ਰੋਫੈਸਰ ਦੇ ਨਾਲ ਇਖਤਲਾਫ ਕੀਤਾ ਉਹਨੇ ਤੁਹਾਨੂੰ ਫੇਲ ਕਰ ਦੇਣਾ ਕਹਿੰਦਾ ਉਹ ਸਾਡੇ ਨਾਲ ਅੱਖਾਂ ਮਿਲਾ ਰਹੇ ਤੇ ਇਹ ਜਿਹੜਾ ਫਰਕ ਹੈ ਨਾ ਕਲਚਰ ਦਾ ਕਿ ਅਸੀਂ ਇੱਥੇ ਐਜੂਕੇਟ ਕਰਦੇ ਨੇ ਦਿਮਾਗ ਨੂੰ ਲਿਬਰੇਟ ਕਰਨ ਦੇ ਲਈ ਇੱਕ ਇੰਡੀਪੈਂਡੈਂਟ ਥਿੰਕਰ ਕ੍ਰਿਟੀਕਲ ਥਿੰਕਰ ਬਣਾਉਣ ਲਈ ਉੱਥੇ ਪੜ੍ਹਾਉਂਦੇ ਨੇ ਤੁਹਾਨੂੰ ਮੁਲਾਜ਼ਮਤ ਵਾਸਤੇ ਕਿ ਤੁਸੀਂ ਕਿਸੇ ਤਰੀਕੇ ਦੇ ਨਾਲ ਪੜ੍ਹ ਲਓ ਤੇ ਕਿੱਥੇ ਜਾ ਕੇ ਨੌਕਰੀ ਕਰ ਲਓ ਤੇ ਸਾਰੀ ਜ਼ਿੰਦਗੀ ਫਿਰ ਦੂਸਰਿਆਂ ਦੀ ਗੱਲਾਂ ਸੁਣਦੇ ਰਹੋ ਉਹ ਇੰਡੀਪੈਂਡੈਂਟ ਥਿੰਕਿੰਗ ਜਿਹੜੀ ਹੈ ਉਹ ਨਹੀਂ ਬਣਦੀ ਅੱਛਾ ਮੈਂ ਕਹਿ ਰਿਹਾ ਇੰਡੀਆ ਦੇ ਸਾਰੇ ਇੰਡੀਆ ਦੇ ਨਹੀਂ ਕਹਿ ਰਿਹਾ ਤੁਸੀਂ ਮਤਲਬ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਹੈ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਹੈ ਬੜੇ ਕਾਬਿਲ ਸਕੂਲ ਨੇ ਲੇਕਿਨ ਇਸੇ ਤਰੀਕੇ ਦੇ ਨਾਲ ਸਰ ਦਿੱਲੀ ਯੂਨੀਵਰਸਿਟੀ ਚ ਕੁਛ ਅਰਸਾ ਪਹਿਲਾਂ ਹੋਇਆ ਸੀ ਉਹ ਸਟੂਡੈਂਟ ਯੂਨੀਅਨ ਦੇ ਮਗਰ ਪੂਰੀ ਸਰਕਾਰ ਲੱਗ ਗਈ ਕਿ ਠੀਕ ਹੈ ਉਹਨਾਂ ਨੂੰ ਬੱਚਿਆਂ ਨੂੰ ਬੰਦ ਕਰ ਦਿੱਤਾ ਯੂਨੀਵਰਸਿਟੀ ਦੇ ਬੱਚਿਆਂ ਨੂੰ ਤੁਸੀਂ ਇਹ ਕਿਉਂ ਕੀਤਾ ਤੁਸੀਂ ਉਹ ਕਿਉਂ ਕੀਤਾ ਤੁਸੀਂ ਇਹ ਫੰਕਸ਼ਨ ਕਿਉਂ ਕੀਤਾ ਇੱਥੇ ਨਹੀਂ ਹੁੰਦਾ ਅਸੀਂ ਕਦੇ ਵੀ ਨਹੀਂ ਹੁੰਦਾ ਕਿ ਕਿਸੇ ਯੂਨੀਵਰਸਿਟੀ ਦੇ ਫੰਕਸ਼ਨ ਤੇ ਸਟੂਡੈਂਟਸ ਨੂੰ ਕੁਛ ਕਿਹਾ ਤੇ ਪੂਰੀ ਯੂਨੀਵਰਸਿਟੀ ਉਹਨਾਂ ਦੇ ਮਗਰ ਪੈ ਗਈ ਜਾਂ ਪੂਰਾ ਰਿਆਸਤ ਦੀ ਮਸ਼ੀਨਰੀ ਉਹਨਾਂ ਦੇ ਮਗਰ ਪੈ ਗਈ ਇੰਡੀਆ ਚ ਰੋਜ਼ ਹੁੰਦਾ ਤੇ ਰੋਜ਼ਾਨਾ ਤੁਸੀਂ ਦਿੱਲੀ ਯੂਨੀਵਰਸਿਟੀ ਨੂੰ ਤੁਸੀਂ ਦਿੱਲੀ ਸਕੂਲ ਆਫ ਇਕਨੋਮਿਕਸ ਸੀ ਦਿੱਲੀ ਯੂਨੀਵਰਸਿਟੀ ਦਾ ਕੋਈ ਕੁਛ ਥੋੜੇ ਅਸੇ ਪਹਿਲੇ ਦੀ ਗੱਲ ਹੈ ਉੱਥੇ ਪਾਕਿਸਤਾਨ ਚ ਕੁਛ ਹੁੰਦਾ ਯੂਨੀਵਰਸਿਟੀ ਚ ਉਹ ਪੂਰੇ ਉਹਦੇ ਹੁਣ ਦੇਖੋ ਐਚਿਸਨ ਕਾਲਜ ਹੈ ਪਾਕਿਸਤਾਨ ਚੰਗਾ ਕੀਤਾ ਮੈਨੂੰ ਯਾਦ ਕਰਾਇਆ ਐਚਿਸਨ ਕਾਲਜ ਪਾਕਿਸਤਾਨ ਦਾ ਬੜਾ ਕਮਾਲ ਦਾ ਸਕੂਲ ਹੈ ਯਾਨੀ ਗ੍ਰੇਡ 12 ਤੱਕ ਹੈ ਲੇਕਿਨ ਉਹਨੂੰ ਕਾਲਜ ਕਹਿੰਦੇ ਨੇ ਉਹਨਾਂ ਦਾ ਪ੍ਰਿੰਸੀਪਲ ਸੀ ਆਸਟ੍ਰੇਲੀਆ ਦਾ ਉਹ ਪਰਸੋਂ ਰਿਜ਼ਾਈਨ ਕਰਕੇ ਜਾ ਰਹੇ ਹੋ ਕਹਿੰਦੇ ਤੁਸੀਂ ਰੱਖੋ ਆਪਣਾ ਸਕੂਲ ਮੈਂ ਤੇ ਜਾ ਰਹੇ ਉਹ ਕਿਉਂ ਜਾ ਰਹੇ ਉਹਨੂੰ ਗਵਰਨਰ ਜਿਹੜਾ ਹੈ ਪੰਜਾਬ ਦਾ ਪਾਕਿਸਤਾਨ ਦਾ ਉਹਨੂੰ ਖਤ ਲਿਖ ਕੇ ਕਹਿੰਦਾ ਜੀ ਫਲਾਂ ਫਲਾਂ ਦੀ ਟਿਊਸ਼ਨ ਫ੍ਰੀ ਕਰ ਦੇ ਉਹ ਕਹਿੰਦਾ ਜੀ ਮੈਂ ਕਿਉਂ ਫ੍ਰੀ ਕਰਾਂ ਮੈਂ ਪ੍ਰਿੰਸੀਪਲ ਹਾਂ ਮੈਂ ਚੱਲ ਰਿਹਾ ਸਾਡਾ ਉਹ ਕਹਿੰਦਾ ਨਹੀਂ ਤੇਰੇ ਤੈਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਅਸੀਂ ਫੈਸਲਾ ਕਰਦੇ ਤੇ ਸਾਡਾ ਕਲਚਰ ਹੀ ਨਹੀਂ ਹੈ ਨਾ ਸਾਊਥ ਏਸ਼ੀਆ ਚ ਅਸੀਂ ਜਿਹੜਾ ਤਾਲੀਮੀ ਇਦਾਰਾ ਹੈ ਜਿਹੜਾ ਐਜੂਕੇਸ਼ਨਲ ਇੰਸਟੀਟਿਊਸ਼ਨ ਹੈ ਉਹਨੂੰ ਲਿਬਰੇਟ ਕਰਨ ਕਿ ਉਹ ਕੁਛ ਕਰ ਸਕੇ ਸਰਕਾਰ ਮੁਆਸ਼ਰਾ ਜਿਹੜਾ ਉਸ ਉੱਥੇ ਅੱਛਾ ਸਰਕਾਰ ਆਪਣੀ ਚੰਗੇ ਪੰਗੇ ਲਾਦੀ ਤੁਸੀਂ ਕੁਛ ਪੜ੍ਹਾ ਦਿੱਤਾ ਤੇ ਅਗਲੇ ਦਿਨ 1000 ਬੰਦਾ ਕਾਲਜ ਪਹੁੰਚ ਜਾਂਦਾ ਜੀ ਸਾਡੇ ਬੱਚੇ ਨੂੰ ਇਹ ਕੀ ਪੜ੍ਹਾ ਰਹੇ ਤੇ ਇਸ ਲਈ ਕੋਸ਼ਿਸ਼ ਕਰੋ ਕਿ ਅਗਰ ਤੁਸੀਂ ਬੱਚਿਆਂ ਨੂੰ ਭੇਜ ਸਕਦੇ ਹੋ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਅਮਰੀਕਾ ਅਗਰ ਤੇ ਕਰ ਸਕਦੇ ਹੋ ਤਾਂ ਭੇਜ ਦਿਓ ਅਗਰ ਮੈਂ ਤਾਂ ਇਹ ਵੀ ਕਹਿੰਦਾ ਕਿ ਫਰਜ਼ ਕਰੋ ਤੁਹਾਡੇ ਕੋਲ ਕਿਤੇ ਜ਼ਮੀਨ ਪਈ ਹੈ ਕੋਈ ਪਲਾਟ ਪਿਆ ਹੈ ਕੋਈ ਐਕਸਟਰਾ ਰੀਅਲ ਸਟੇਟ ਪਈ ਹੈ ਤੇ ਉਹਨੂੰ ਵੇਚ ਕੇ ਵੀ ਪੁੱਤਰ ਬੇਟਾ ਜਾਂ ਬੇਟੀ ਨੂੰ ਭੇਜ ਸਕਦੇ ਹੋ ਤਾਂ ਭੇਜੋ ਤਾਂ ਕਿ ਉਹ ਉਹਨਾਂ ਦੇ ਦਿਮਾਗ ਜਿਹੜੇ ਨੇ ਉਹਨਾਂ ਦੀ ਬ੍ਰੇਨ ਜਿਹੜੇ ਨੇ ਲਿਬਰੇਟ ਹੋਣ ਸੋਚ ਸਕਣ ਤੇ ਫਿਰ ਆ ਕੇ ਆਪਣਾ ਇੰਡੀਆ ਪਾਕਿਸਤਾਨ ਦੀ ਖਿਦਮਤ ਕਰ ਸਕਦੇ ਨੇ ਜੇ ਵਾਂਸ ਦੇ ਆਰ ਟ੍ਰੇਨਡ ਪ੍ਰੋਪਰਲੀ
ਜੀ ਅੱਛਾ ਡਾਕਟਰ ਸਾਹਿਬ ਰਾਜਵਿੰਦਰ ਹੋਰਾਂ ਨੇ ਇੱਕ ਗੱਲ ਹੋਰ ਪੁੱਛੀ ਹੈ ਉਹ ਕਹਿੰਦੇ ਕਿ ਕੈਨੇਡਾ ਵਿੱਚ ਸਕੂਲਾਂ ਵਿੱਚ ਬੱਚਿਆਂ ਨੂੰ ਫੋਰਸ ਕੀਤਾ ਜਾਣਾ ਠੀਕ ਹੈ ਕਿ ਤੁਸੀਂ ਐਲਜੀਬੀਟੀਕਿਊ ਦੀ ਸਪੋਰਟ ਕਰੋ ਉਹ ਤਾਂ ਆਜ਼ਾਦ ਮੁਲਕ ਹੈ ਵੀ ਚਾਹੇ ਕੋਈ ਕਰੇ ਚਾਹੇ ਨਾ ਕਰੇ ਠੀਕ ਹੈ ਕਿਸੇ ਨੂੰ ਮਾੜਾ ਨਾ ਕਹੋ ਜਾਂ ਉਹਤੇ ਅਟੈਕ ਨਾ ਕਰੋ ਪਰ ਯੂ ਸ਼ੁੱਡ ਨਾਟ ਬੀ ਫੋਰਸਿੰਗ ਸਟੂਡੈਂਟ ਟੂ ਸਪੋਰਟ ਇਟ ਔਰ ਗੋ ਅਗੇਂਸਟ ਇਟ ਹਾਂਜੀ
ਹਾਂਜੀ ਅੱਛਾ ਇਹ ਜਿਹੜੇ ਨੇ ਕੁਛ ਨੋਰਮਸ ਹੁੰਦੀਆਂ ਨੇ ਸੋਸਾਇਟੀ ਠੀਕ ਹੈ ਜਿੱਥੇ ਉਹ ਨੋਰਮਸ ਹੀ ਹੁੰਦੇ ਨੇ ਕਿ ਉੱਥੇ ਕੁਛ ਚੀਜ਼ਾਂ ਜਿਹੜੀਆਂ ਨੇ ਕਾਬਲੇ ਕਬੂਲ ਨੇ ਕੁਛ ਚੀਜ਼ਾਂ ਕਾਬਲੇ ਕਬੂਲ ਨਹੀਂ ਨੇ ਠੀਕ ਹੈ
ਹਾਂਜੀ
ਮਸਲਨ ਮੈਂ ਤੁਹਾਨੂੰ ਮਿਸਾਲ ਦੇਣਾ ਕਿ ਐਲ ਜੀ ਬੀ ਟੀ ਕਿਊ ਜਿਹੜੀ ਕਮਿਊਨਿਟੀ ਹੈ ਉਹ ਉਹਨੂੰ ਇਹਨਾਂ ਮਤਲਬ ਇੰਡੀਆ ਤੇ ਫਿਰ ਵੀ ਮਤਲਬ ਸੁਪਰੀਮ ਕੋਰਟ ਦੀ ਵਜ੍ਹਾ ਦੇ ਨਾਲ ਲੋਕਾਂ ਨੂੰ ਟਾਲਰੈਂਸ ਤੱਕ ਹੈ ਤੇ ਉੱਥੇ ਹੈ ਵੀ ਤੇ ਪਾਕਿਸਤਾਨ ਚ ਤੇ ਬਿਲਕੁਲ ਕੋਈ ਨਹੀਂ ਨਾ ਹੀ ਕੋਈ ਤੇ ਉਹ ਉੱਥੇ ਬੁਰਾ ਸਮਝਦੇ ਨੇ ਇੱਥੇ ਨੀ ਬੁਰਾ ਸਮਝਦੇ ਹੁਣ ਮੈਂ ਤੁਹਾਨੂੰ ਇੱਕ ਮਿਸਾਲ ਦੇਣਾ
ਹੁਣ ਜਿੱਥੇ ਕਹਿੰਦੇ ਨਾ ਮਲਟੀਪਲ ਮੈਰਿਜਸ ਜਿਹਨੂੰ ਪੋਲੀਗਮੀ ਕਹਿੰਦੇ ਨੇ ਕਿ ਇੱਕ ਬੰਦੇ ਦੀ ਦੋ ਤਿੰਨ ਬੀਵੀਆਂ ਨੇ, ਉਹ ਪਾਕਿਸਤਾਨ ਤੇ ਠੀਕ ਹੈ, ਪੂਰਾ ਮਿਡਲ ਈਸਟ ਚ ਠੀਕ ਹੈ, ਇੰਡੀਆ ਵਿਚ ਵੀ ਜਿਹੜਾ ਇੰਡੀਆ ਦੇ ਕਾਨੂੰਨ ਨੇ ਮੁਸਲਮਾਨਾਂ ਦੇ, ਉਸ ਵਿਚ ਉਹਨਾਂ ਨੂੰ ਅਲਾਵਾ ਕਿ ਬੰਦਾ ਜਿਹੜਾ ਇੱਕ ਛੋੜ ਕੇ ਦੋ ਬੁੱਢੀਆਂ ਕਰ ਲੈ, ਦੋ ਤੇ ਛੋੜ ਕੇ ਤਿੰਨ ਕਰ ਲੈ, ਇੱਥੇ ਇਜਾਜ਼ਤ ਨਹੀਂ ਹੈਗੀ ਹਨਾ। ਇੰਡੀਆ ਇੰਡੀਆ ਚ ਜ਼ਿਆਦਾਤਰ ਪਾਕਿਸਤਾਨ ਚ ਪੂਰੇ ਮਿਡਲ ਈਸਟ ਚ ਇੱਥੇ ਨਹੀਂ ਕਰ ਸਕਦੇ ਤੁਸੀਂ, ਜ਼ੋਰ ਜ਼ੋਰ ਲਾ ਲਓ ਜੇ ਕਰ ਲਿੱਤੀ ਤੇ ਫੜ ਲੈਣਗੇ। ਤੇ ਹਰ ਜਗ੍ਹਾ ਤੇ ਆਪਣੇ ਰੀਤ ਰਿਵਾਜ ਹੁੰਦੇ ਨੇ, ਠੀਕ ਹੈ, ਉਹ ਰੀਤ ਰਿਵਾਜ ਇਸੀ ਜਗ੍ਹਾ ਤੇ ਬਿਲਕੁਲ ਬੁਰੇ ਨਹੀਂ ਲੱਗਦੇ, ਜਿਸ ਤਰ੍ਹਾਂ ਮਲਟੀਪਲ ਮੈਰਿਜਸ ਬੁਰੀ ਨਹੀਂ ਲੱਗਦੀਆਂ ਮਿਡਲ ਈਸਟ ਇੰਡੀਆ ਪਾਕਿਸਤਾਨ ਵਿਚ, ਇੱਥੇ ਬੁਰੀ ਲੱਗਦੀਆਂ ਨੇ। ਇੱਥੇ LGBTQ ਜਿਹੜਾ ਉਹ ਕਾਬਲੇ ਕਬੂਲ ਹੈ, ਉੱਥੇ ਨਹੀਂ ਹੈ। ਤੇ ਜਿਸ ਵੇਲੇ ਤੁਸੀਂ ਕਿਸੇ ਮੁਆਸ਼ਰੇ ਚ ਆ ਗਏ ਹੋ, ਤੁਸੀਂ ਆਪਣਾ ਘਰ ਬਣਾ ਲਿਆ, ਤੇ ਉਹਨਾਂ ਦੇ ਰੀਤ ਰਿਵਾਜ ਤੁਹਾਨੂੰ ਅਪਣਾਉਣੇ ਪੈਣਗੇ। ਜੇ ਨਹੀਂ ਅਪਣਾਉਣੇ ਪੈਣਗੇ, ਜੇ ਤੁਹਾਨੂੰ ਬਹੁਤਾ ਹੀ ਮੁਸ਼ਕਿਲ ਲੱਗਦਾ, ਤੇ ਤੁਸੀਂ ਫਿਰ ਉਹਨੂੰ ਫੈਸਲਾ ਕਰੋ ਕਿ ਯਾਰ ਇਹ ਜਗ੍ਹਾ ਮੇਰੇ ਲਈ ਸਹੀ ਹੈ ਜਾਂ ਨਹੀਂ। ਦੂਜੀ ਗੱਲ ਹੈ ਕਿ ਕੋਈ ਤੁਹਾਨੂੰ ਫੋਰਸ ਨਹੀਂ ਕਰ ਸਕਦਾ, ਕੋਈ ਤੁਹਾਨੂੰ ਫੋਰਸ ਕਰੇਗਾ ਕਿ ਤੁਸੀਂ, ਉਹ ਕਹਿੰਦੇ ਨੇ ਕਿ ਐਕਸੈਪਟੈਂਸ ਦਾ ਮਤਲਬ ਇਹ ਹੁੰਦਾ ਕਿ ਕਿਸੇ ਨੂੰ ਤੰਗ ਨਾ ਕਰੋ, ਕਿਸੇ ਦੇ ਬੁਰਾ ਨਾ ਕਹੋ। ਤੇ ਇਹ ਤੁਹਾਨੂੰ ਕੋਈ ਨਹੀਂ ਕਹਿ ਸਕਦਾ ਕਿ ਜਨਾਬ ਅਸੀਂ ਫੈਸਲਾ ਕੀਤਾ ਕਿ ਫਲਾਂ ਕਮਿਊਨਿਟੀ ਨੂੰ ਤੁਸੀਂ ਜਨਾਬ ਅਡੋਪਟ ਕਰਨਾ ਤੇ ਕੱਲ੍ਹ ਤੁਸੀਂ ਆਪਣਾ ਨਾਂ ਵੀ ਬਦਲੋ ਤੇ ਕੱਪੜੇ ਵੀ ਬਦਲੋ ਤੇ, ਇਹ ਨਹੀਂ ਹੈ ਇੱਥੇ। ਲੇਕਿਨ ਇਹ ਕਿ ਤੁਸੀਂ ਬੁਰਾ ਨਹੀਂ ਕਹਿ ਸਕਦੇ, ਤੁਸੀਂ ਬੁਰਾ ਸੋਚ ਨਹੀਂ ਸਕਦੇ, ਤੁਸੀਂ ਕੁਝ ਸਾਡਾ ਕਲਚਰ ਦੇ ਨਹੀਂ ਹੈ, ਅਸੀਂ ਤੁਹਾਨੂੰ ਬੁਰਾ ਵੀ ਨਹੀਂ ਕਹਿੰਦੇ, ਅਸੀਂ ਆਪਣੇ ਕਲਚਰ ਦੇ ਨਾਲ ਖੁਸ਼ ਨੇ ਤੇ ਅਸੀਂ ਉੱਥੇ ਹੀ ਰਹਿਣਗੇ। ਮਤਲਬ ਕੋਈ ਬੰਦਾ ਜਿਹੜਾ ਕਹਿੰਦਾ ਜੀ ਕੋਈ ਸਰਦਾਰ ਹੈ ਪੱਗ ਬੰਦਾ, ਉਹ ਤਾਂ ਕਲਚਰ ਹੈ, ਠੀਕ ਹੈ। ਉਹਨੂੰ ਕਹਿ ਕੇ ਜੀ ਤੂੰ ਅਸੀਂ ਤੇ ਪੈਕੇਜ ਪੱਗ ਨਹੀਂ ਬੰਦੇ, ਤੂੰ ਜੀ ਤੁਸੀਂ ਨਾ ਬੰਦੋ, ਪੈ ਤੇ ਬੰਨੀ, ਮੇਰਾ ਤਾਂ ਕਲਚਰ ਹੈ। ਤੇ ਅਸੀਂ ਜਿਹੜੇ ਨੇ ਜਿਸ ਵੇਲੇ ਦੂਸਰਿਆਂ ਨੂੰ ਕਹਿੰਦੇ ਨੇ ਕਿ ਸਾਡੇ ਕਲਚਰ ਨੂੰ ਬਰਦਾਸ਼ਤ ਕਰੋ, ਅਗਰ ਅਡੋਪਟ ਨਹੀਂ ਕਰ ਸਕਦੇ, ਤੇ ਸਾਡੇ ਤੇ ਵੀ ਫਰਜ਼ ਬਣਦਾ ਕਿ ਅਸੀਂ ਦੂਜਿਆਂ ਦੇ ਕਲਚਰ ਨੂੰ ਬਰਦਾਸ਼ਤ ਕਰ ਅਗਰ ਅਡੋਪਟ ਨਹੀਂ ਕਰ ਸਕਦੇ।
ਜੀ ਡਾਕਟਰ ਸਾਹਿਬ, ਜੀ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਹੁਣ ਤਾਂ ਵੀ ਆਰ ਰਨਿੰਗ ਆਊਟ ਆਫ ਟਾਈਮ, ਤੇ ਫੇਰ ਕਿਸੇ ਦਿਨ ਦੁਬਾਰਾ ਗੱਲਬਾਤ ਕਰਦੇ ਹਾਂ ਜੀ। ਹੈਵ ਅ ਵੈਰੀ ਗ੍ਰੇਟ ਵੀਕਐਂਡ।
ਥੈਂਕ ਯੂ ਵੈਰੀ ਮਚ ਜੀ।
ਥੈਂਕ ਯੂ ਜੀ ਡਾਕਟਰ ਸਾਹਿਬ, ਗੁੱਡ ਡੇ। ਥੈਂਕ ਯੂ ਡਾਕਟਰ ਸਾਹਿਬ। ਨਾਲ ਜਦੋਂ ਵੀ ਗੱਲਬਾਤ ਹੁੰਦੀ ਹੈ ਸਾਡੇ ਕੋਲ ਸਮੇਂ ਦਾ ਬੜਾ ਰੌਲਾ ਪੈ ਜਾਂਦਾ, 8:30 ਤੋਂ ਪਹਿਲਾਂ ਉਹਨਾਂ ਨੂੰ ਵੇਲ ਕੱਢਣੀ ਮੁਸ਼ਕਲ ਹੋ ਜਾਂਦੀ ਹੈ, ਤੇ ਬਚਦੇ ਸਾਡੇ ਕੋਲ 20 ਮਿੰਟ ਵੀ ਬੜੀ ਮੁਸ਼ਕਲ ਨਾਲ ਹੁੰਦੇ ਨੇ, ਤੇ ਇਸੇ ਸਮੱਸਿਆ ਕਰਕੇ ਉਲਝਾ ਜਿਹਾ ਰਹਿੰਦਾ। ਖੈਰ ਹੁਣ ਮੈਂ ਇਹ ਕਰਦਾ ਜੀ, ਮੈਂ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ, ਤੇ ਤੁਹਾਡੀਆਂ ਕਾਲਸ ਆਈਆਂ ਨੇ ਔਰ ਪਲੱਸ ਤੁਸੀਂ ਨਾਲ ਟੈਕਸਟ ਵੀ ਕੀਤੇ, ਇਹਦੇ ਲਈ ਆਪ ਸਭ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਅਸੀਂ। ਤੇ ਹੁਣ ਤੁਹਾਡੇ ਲਈ ਇੱਕ ਗੀਤ ਲਾ ਜਾਂਦਾ ਮੈਂ, ਕਿਉਂਕਿ ਖਬਰਾਂ ਦਾ ਤਾਂ ਸਮਾਂ ਨਹੀਂ ਹੈ, ਉਸ ਤੋਂ ਬਾਅਦ ਪ੍ਰੋਗਰਾਮ ਫਿਰ ਅਸੀਂ ਸਵਿਚ ਓਵਰ ਕਰ ਦਾਂਗੇ ਨੈਕਸਟ ਸ਼ੋਅ ਲਈ।
The views expressed on the preceding program may not necessarily be those of the owner or management of WTOR radio station.
ਟਰੱਕ ਵਰਲਡ ਕੈਨੇਡਾ ਵਿਚ ਟਰਕਿੰਗ ਇੰਡਸਟਰੀ ਦਾ ਸਭ ਤੋਂ ਵੱਡਾ ਸ਼ੋਅ ਇੰਟਰਨੈਸ਼ਨਲ ਸੈਂਟਰ ਵਿਖੇ 18-19 ਅਤੇ 20 ਅਪ੍ਰੈਲ ਨੂੰ ਹੋ ਰਿਹਾ ਹੈ, ਜਿੱਥੇ ਟਰਕਿੰਗ ਇੰਡਸਟਰੀ ਨਾਲ ਸੰਬੰਧਿਤ ਬਹੁਤ ਸਾਰੇ ਵੈਂਡਰਸ ਮੌਜੂਦ ਹੋਣਗੇ। ਮਿਲੋ ਕੁਇਕ ਟਰੱਕ ਲਿਊਬ ਦੀ ਪੂਰੀ ਟੀਮ ਨੂੰ ਬੂਥ ਨੰਬਰ 1410 ਵਿਚ, ਜਿੱਥੇ ਆਇਲ ਅਤੇ ਫਿਲਟਰ ਕੰਪਨੀਆਂ ਦੇ ਨੁਮਾਇੰਦੇ ਵੀ ਮੌਜੂਦ ਹੋਣਗੇ। ਜਿੰਨੇ ਦਿਨ ਜਿੱਤੋ ਫ੍ਰੀ ਆਇਲ ਚੇਂਜ ਤੇ ਕਈ ਹੋਰ ਇਨਾਮ। ਫ੍ਰੀ ਐਂਟਰੀ ਪਾਸ ਲਈ truckworld.ca ਤੇ ਪ੍ਰੋਮੋ ਕੋਡ ਕੁਇਕ ਦੀ ਵਰਤੋਂ ਕਰੋ। ਵਧੇਰੇ ਜਾਣਕਾਰੀ ਲਈ ਕਾਲ ਕਰੋ ਕੁਇਕ ਟਰੱਕ ਲਿਊਬ 519-622-0660।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਲੋ ਜੀ, ਜਾਰਜ ਬ੍ਰਾਊਨ ਕਾਲਜ ਦਾ ਓਪਨ ਹਾਊਸ ਆ ਗਿਆ ਹੈ ਟੋਰਾਂਟੋ ਡਾਊਨ ਟਾਊਨ ਦੇ ਤਿੰਨਾਂ ਕੈਂਪਸਾਂ ਚ। ਹਫਤਾ 13 ਅਪ੍ਰੈਲ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ। ਸਾਡੇ 200 ਤੋਂ ਵੱਧ ਪ੍ਰੋਗਰਾਮਾਂ ਵਿਚ ਹਰ ਕਿਸੇ ਲਈ ਕੁਝ ਨਾ ਕੁਝ ਮੌਜੂਦ ਹੈ। ਤੁਸੀਂ 13 ਅਪ੍ਰੈਲ ਨੂੰ ਕਾਲਜ ਦਾ ਫੇਰਾ ਤੇ ਲਾਓ ਤੇ ਸਾਡੇ ਸਟਾਫ ਨਾਲ ਮਿਲ ਕੇ ਸਾਰੀ ਜਾਣਕਾਰੀ ਲਵੋ ਤੇ ਰਜਿਸਟਰ ਕਰੋ ਅੱਜ ਜੀ georgebrown.ca ਤੇ। ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ, ਤੇ ਫੇਰ ਦੇਰ ਕਿਸ ਗੱਲ ਦੀ, ਅੱਜ ਜੀ ਜਾਓ ਰੀਅਲ ਕੈਨੇਡੀਅਨ ਸੁਪਰ ਸਟੋਰ।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ, ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਂਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकिया है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
The biggest South Asian media group.